से ज्यादा हुई है। मैंने सेव किए हैं $2,000।
क्या चमत्कार किया, मुझे भी गुड़ सिखाओ ना।
भाई बात सादा सी है, हमारे पास 2 गाड़ियाँ और 1 घर है और इन सब के इंश्योरेंस मिलाकर मैंने जबरदस्त सेविंग की है। आप भी अपनी गाड़ी और घर के इंश्योरेंस में खूब सेविंग कर सकते हैं। 6472903773 6472903773
तुसी सुन रहे हो रौनक पंजाबी रेडियो,
समाजिक सभ्याचारक धार्मिक ते राजनीतिक मुद्दियां दी पेशकारी,
निरपक्ष सोच दा पहरेदार
जो माझा मालवा ते दुआबा खास तौर ते पेंडू विरसे दी विलक्षण रहनी बहनी नाल रूबरू करवाउंदा है।
सजरिया वापरदियां घटनावां दी भरोसे योग जानकारी देण वाला,
खेड़े भरियां गल्लां बातां लई सुनदे रहो
रौनक पंजाबी रेडियो।
जिंदगी एक सफर है, ऐसी सब इस राह दे रही हां,
कदे अगे कदे पीछे, पर जे असी एक दूजे दा हाथ फड़ लईए ता हर राह आसान बन जांदा है। आओ दिला विच प्यार वसाइए, बोला विच मिठास लियाइए ते हर एक लई चंगी सोच रखिए, क्योंकि असली कामयाबी ओही है जिथे होवे सरबत दा भला।
इसे चंगी सोच नाल न्यू फंडाल ट्रांसपोर्ट वी सब लई चढ़दी कला दी अरदास करदा है। आओ मिलके एक चंगा ते सुखी समाज बनाइए।
आस्था विश्वास श्रद्धा का खोले द्वार इंडियन पूजा बाजार, हर तरह की पूजा पाठ सामग्री, घर के लिए मंदिर और सुंदर मूर्तियाँ, माता की चुनरियाँ, रुमाला साहब, घर को सजाने का सारा साजो सामान, शादियों के लिए ट्रेडिशनल साजो सामान किराए पर भी उपलब्ध है। 8,000 स्क्वायर फीट में बना है इंडियन पूजा बाजार, GTA और आसपास के एरिया में बेस्ट प्राइस के लिए मशहूर।
इंडियन पूजा बाजार, 2 Melanie Drive, ब्रैम्पटन, कॉल 6479860042।
राजधानी जिसका हर कोई है दीवाना, राजधानी अब हर जगह मिलेगा लजीज खाना।
बोलो कहाँ है आना,
इटाबिको हो या ब्रैम्पटन, हो मिसिसागा या लंदन, बिकरिंग में हो या मरकाम,
एंड मेनी मोर टू चूज फ्रॉम।
राजधानी स्वीट, आइए अपनी फैमिली के साथ और एंजॉय करें डिलिशियस इंडियन खाना। विजिट राजधानी स्वीट .ca।
ए सिदका दा सरमाया, ए थां दा महकाया, ए इश्क दा जाया,
दिल साडा रब दा रेडियो, दिल साडा रब दा रेडियो, दिल साडा रब दा रेडियो।
छू जान वाली कहानी तसेम जसड़ ते मुमर खेड़ा दी मूवी रब दा रेडियो 3 रिलीज हो रही है 3 अप्रैल नू। अपने परिवार ते दोस्तां नाल नजदीकी सिनेमा घरां विच जरूर देखना आओ।
ਵਧੀਆ ਕੁਆਲਿਟੀ ਤੇ ਹਾਈ ਐਂਡ ਡਿਜ਼ਾਈਨ ਦੇ ਜੇ ਤੁਸੀਂ ਕੈਬਨਿਟ ਬਣਵਾਉਣਾ ਚਾਹੁੰਦੇ ਹੋ, ਰੈਸਟੋਰੈਂਟ ਲਈ, ਕਨਵੈਨਸ਼ਨ ਸੈਂਟਰ, ਫਾਸਟ ਫੂਡ, ਮੈਡੀਕਲ ਆਫਿਸ, ਪ੍ਰੋਫੈਸ਼ਨਲ ਆਫਿਸ, ਰਿਟੇਲ ਸਟੋਰ, ਰੈਜ਼ੀਡੈਂਸ਼ੀਅਲ ਸਟੋਰ, ਉਹ ਚਾਹੇ ਨਵਾਂ ਹੋਵੇ ਜਾਂ ਤੁਸੀਂ ਰੈਨੋਵੇਟ ਕਰਨਾ ਹੋਵੇ, ਤੁਸੀਂ ਕੰਟੈਕਟ ਕਰ ਸਕਦੇ ਹੋ ਐਵਰੇਜ ਕਸਟਮ ਮਿਲ ਵਰਕ ਅਮਰਜੀਤ ਸ਼ੰਕਰ ਜੀ ਨੂੰ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 416-824-4986, 416-824-4986। एड्रेस इनका नोट कर लो, 6845 डेवन ड्राइव मिसिसागा, 8845 डेवन ड्राइव मिसिसागा।
हो बीजी कार किदा दा लगा फिर?
बहुत सोना है पुत, बहुत सोना है। हुन तेरे छोटे वीर नु भी रब एहो जिया ही मकान दे देवे।
ले बीजी आ केड़ी गल करती, मैं आज ही अपने छोटे वीर नु लखवीर गिल जी होना कोल लेके जाना है, जिन्ना ने मेरी भी मेरा घर दवाण च मदद कीती है।
जे कर तुसी भी कोई प्रॉपर्टी खरीदना बेचना या फिर लीज ते लेना चाहुंदे हो, या फिर रियल एस्टेट विच इन्वेस्ट करना चाहुंदे हो, या फिर अपना घर रेंट ते देना चाहुंदे हो, ता इक्को ही नाम याद रखो, सेंचुरी 21 ग्रीन रियलिटी दी लखवीर गिल जी नु, जिन्ना कोल है वधिया एक्सपीरियंस अते एक्सपर्ट विजन। फॉर मोर इन्फॉर्मेशन यू कैन कॉल 416-716-4417, 416-716-4417।
इंतजार दियां कड़ियां खत्म, WTUR 770 AM ते तुहाडा मनपसंदीदा शो रौनक पंजाब दी लैके मैं सूडी नागरा फ्रेंड वीडियो प्रोडक्शन तो हाजिर हो चुका। मेरे वल्लों आप सब नूं दिल दियां गहराइयां च बड़े प्यार सत्कार नाल प्यार भरी सत श्री अकाल वेलकम ते जीआं नूं। अब वीकेंड तो बाद च सोमवार दी जिहड़ी आ दुपहर तो पहलां दी शुरुआत 11 तो 12 तुहानूं पता आपां ਮੰਡੇ ਟੂ ਫਰਾਈਡੇ ਪ੍ਰੋਗਰਾਮ ਹੁਣ ਪੇਸ਼ ਕਰਦੇ ਹਾਂ। ਵੀਕਐਂਡ ਤੇ ਆਪਣੇ ਸੇਮ ਆਵਰਸ, ਸੈਟਰਡੇ ਵੀ 12 ਤੋਂ 2 ਤੇ ਸੰਡੇ ਵੀ 12 ਤੋਂ 2 ਤੇ ਮੰਡੇ ਟੂ ਫਰਾਈਡੇ 11 ਤੋਂ 12 ਇਸ ਚੈਨਲ ਤੇ ਫ੍ਰੀਕੁਐਂਸੀ ਤੇ। ਈਵਨਿੰਗ ਆਪਣਾ ਸ਼ੋਅ ਇੱਕ ਡਿਫਰੈਂਟ ਚੈਨਲ ਤੇ ਉਡੀਕ ਹੁੰਦਾ। ਦੋਨੇ ਹੀ ਪ੍ਰੋਗਰਾਮਾਂ ਦੇ ਵਿੱਚ ਗੱਲ ਕਰੀਏ ਸੁਣਨ ਵਾਸਤੇ ਤੇ ਵੱਖੋ ਵੱਖਰੇ ਬੈਂਡ ਤੁਹਾਨੂੰ ਆਨ ਕਰਨੇ ਪੈਣੇ ਆ, ਜਾਂ ਫਿਰ ਤੁਹਾਡੇ ਕੋਲ ਇੱਕ ਈਜ਼ੀ ਆਪਸ਼ਨ ਹੋ ਸਕਦੀ ਹੈ, ਤੁਹਾਡਾ ਫੋਨ ਤੁਹਾਡੇ ਕੋਲ ਆ, rpd24.com ਤੇ ਵਿਜ਼ਿਟ ਕਰੋ ਵੈਬਸਾਈਟ ਤੇ ਟੈਲੀਵਿਜ਼ਨ ਜਿੱਥੇ ਬਣਿਆ ਕਲਿੱਕ ਕਰ ਲਓ ਤੇ ਸਵੇਰ ਵਾਲੀ ਗੱਲ ਕਰੀਏ ਵੀਕਐਂਡ ਦੀ, ਜਾਂ ਅੱਜ ਦੀ ਗੱਲ ਕਰਾਂ, ਆਹ ਵੀ ਸਵੇਰ ਹੀ ਆ ਵੈਸੇ ਦੇ, ਤੇ ਜਾਂ ਫਿਰ ਸ਼ਾਮ ਦੀ, ਤੇ ਬਾਕੀ ਦੇ ਸਮਾਂ ਵੀ 2 ਘੰਟੇ ਦੇ ਆਪਣੇ ਰੇਡੀਓ ਪ੍ਰੋਗਰਾਮ ਹੋ ਗਏ, ਬਾਕੀ 22 ਘੰਟੇ ਵੀ ਵੱਖੋ ਵੱਖਰੇ ਪ੍ਰੋਗਰਾਮ, ਚਾਹੇ ਕੈਨੇਡਾ ਇੱਥੋਂ ਆਪਣਾ ਬ੍ਰੈਂਪਟਨ ਸਟੂਡੀਓ ਦੀ ਗੱਲ ਕਰਾਂ, ਜਾਂ ਫਿਰ ਪੰਜਾਬ ਇਨਡੋਰ ਜਲੰਧਰ ਸਟੂਡੀਓ ਦੀ BMC ਚੌਂਕ ਦੇ ਲਾਗੇ ਜਿੱਥੇ ਆਪਣਾ ਆਫਿਸ ਹੈ ਸਟੂਡੀਓ ਆ, ਜਾਂ ਫਿਰ ਬਾਹਰ ਜਿੱਥੋਂ ਕਿੱਥੋਂ ਵੀ ਸਨ ਰਿਪੋਰਟਰ ਜਿਹੜੇ ਕੰਮ ਕਰਦੇ ਆ। ਬਹੁਤ ਜਲਦ ਆਪਾਂ ਚੰਡੀਗੜ੍ਹ ਚੱਲਾਂਗੇ, ਚੰਡੀਗੜ੍ਹ ਤੋਂ ਸਾਡੇ ਅਜ਼ੀਜ਼ ਦੋਸਤ ਸੁਸ਼ੀਲ ਦਸਾਂਝ ਹੋਣਾ ਦੀ ਜ਼ਬਾਨੀ ਆਪਾਂ ਖਬਰਾਂ ਪੇਸ਼ ਕਰਾਂਗੇ। ਤੁਸੀਂ ਵੀ ਕੋਈ ਸਾਂਝ ਪਾਉਣੀ ਤਾਂ 416-930-1111 RPD24 ਨੂੰ ਸਬਸਕ੍ਰਾਈਬ ਕਰੋ। RPD24 ਨਿਊਜ਼ ਚੈਨਲ ਆਪਣਾ ਪਹਿਲਾ ਚੈਨਲ ਆ, ਸੈਕੰਡ ਆਪਣਾ ਉਡੀਕ 24, ਉਡੀਕ 24 ਨੂੰ ਵੀ ਤੁਸੀਂ ਸਬਸਕ੍ਰਾਈਬ ਕਰਨਾ ਤੇ ਪਾਰਟੀਸਪੇਟ ਜ਼ਰੂਰ ਕਰਿਆ ਕਰੋ। ਦਸਾਂਝ ਸਾਹਿਬ ਹੋਣਾ ਤੋਂ ਆਪਾਂ ਵੱਧ ਤੋਂ ਵੱਧ ਸਮਾਂ ਲਿਆ ਕਰਾਂਗੇ, ਔਰ ਇਹ ਤੁਹਾਡੀ ਹੀ ਬਦੌਲਤ ਆ, ਕਿਉਂਕਿ ਜਿੱਥੇ ਤੁਸੀਂ ਹਮੇਸ਼ਾ ਸਪੋਰਟ ਕਰਦੇ ਹੋ, ਚਾਹੇ ਤੁਹਾਡਾ ਕੋਈ ਵੀ ਬਿਜ਼ਨਸ ਆ, ਚਾਹੇ ਲਿਸਨਰਸ਼ਿਪ ਦੇ ਤੌਰ ਤੇ ਗਾਂਧੀ ਗਾਂ, ਇਹ ਇਸੇ ਤਰ੍ਹਾਂ ਹੀ ਜਿਹੜਾ ਪਰਿਵਾਰ ਬਣਦਾ। ਚਲੋ ਸ਼ੁਰੂਆਤ ਕਰਦੇ ਆ ਵੱਡੇ ਭਾਜੀ ਮਨਮੋਹਨ ਹੋਣਾ ਦੀ ਆਵਾਜ਼ ਦੇ ਵਿੱਚ, ਬਹੁਤ ਹੀ ਪਿਆਰੇ ਬੋਲ ਜਿਨ੍ਹਾਂ ਨਾਲ ਸ਼ੁਰੂਆਤ ਕਰਦੇ, ਤੇ ਨਾਲ ਹੀ ਆਪਾਂ ਬਹੁਤ ਜਲਦ ਚੰਡੀਗੜ੍ਹ ਸਟੂਡੀਓ ਚੱਲਾਂਗੇ। ਤੁਸੀਂ ਰੈਡੀ ਹੋ, ਆਪਾਂ ਰੈਡੀ ਆ, ਕਿਉਂਕਿ ਆਪਾਂ ਤੇ 7 ਡੇਜ਼ ਹੀ ਛੁੱਟੀਆਂ ਦੀ ਗੱਲ ਕਰੀਏ, ਕਦੀ ਵੀ ਬਹੁਤ ਘੱਟ ਚਾਂਸ ਹੁੰਦੇ ਆ ਵੀ ਅਸੀਂ ਰਿਕਾਰਡਡ ਸ਼ੋਅ ਪੇਸ਼ ਕਰੀਏ। ਜੇ ਰਿਕਾਰਡਡ ਵੀ ਸ਼ੋਅ ਕਦੇ ਕੀਤਾ ਹੋਊਗਾ ਤੇ ਇਹ ਨਹੀਂ ਹੋਊਗਾ, ਕਿਉਂਕਿ ਚੱਕ ਕੇ ਪੁਰਾਣਾ ਜਿਹੜਾ ਲਾਤਾ, ਕਈ ਜਗ੍ਹਾ ਹੁੰਦਾ ਸੁਣਨ ਦੇ ਵਿੱਚ ਆਉਂਦਾ, ਦੇਖਣ ਦੇ ਵਿੱਚ ਆਉਂਦਾ, ਪਰ ਇਸ ਕੰਮ ਦੇ ਵਿੱਚ ਸਾਡੀ ਵੱਡੀ ਪਕੜ ਆ, ਤੁਹਾਨੂੰ ਪਤਾ ਸਾਰਿਆਂ ਨੂੰ, ਕਿਉਂਕਿ ਚਾਹੇ ਉਹ ਆਡੀਓ ਦੀ ਗੱਲ ਹੈ ਚਾਹੇ ਵੀਡੀਓ ਦੀ ਆ, ਇਹਦੇ ਵਿੱਚ ਅਸੀਂ ਆਪਣੇ ਆਪ ਦੇ ਨਾਲ ਹੀ ਕੰਪੀਟੀਸ਼ਨ ਰੱਖੀਦਾ ਵੀ ਭਾਈ ਇੱਥੋਂ ਮਾੜੀ ਮੋਟੀ ਜੀ ਪ੍ਰੋਬਲਮ ਸਾਨੂੰ ਆਪਣੇ ਆਪ ਨੂੰ ਲੱਗਦੀ, ਹੋ ਸਕਦਾ ਤੁਹਾਨੂੰ ਨਾ ਲੱਗੇ ਤੇ ਉਹ ਅਸੀਂ ਸੋਲਵ ਕਰੀਦੀ ਆ। ਤੇ ਆ ਜਾਓ ਫਿਰ ਮਨਮੋਹਨ ਵਾਰਸ ਭਾਜੀ ਦੀ ਆਵਾਜ਼ ਬਹੁਤ ਪਿਆਰੇ ਬੋਲ, ਮੇਰੇ ਦਿਲ ਦੇ ਬਹੁਤ ਕਰੀਬ ਆ ਆਹ ਬੋਲ ਜਿਹੜੇ ਆ ਜਾਓ।
ਹੱਕ ਚ ਖਲੋਏ ਸਾ
11:10 ਤੇ ਕੁਝ ਸੈਕਿੰਡ ਦਾ ਸਮਾਂ ਹੋ ਗਿਆ। ਚੰਡੀਗੜ੍ਹ ਸਟੂਡੀਓ ਚੱਲਦੇ ਚੰਡੀਗੜ੍ਹ ਤੋਂ ਸਾਡੇ ਵੱਡੇ ਭਰਾ ਸੁਸ਼ੀਲ ਦਸਾਂਜ ਹੋਈ ਸਾਡੇ ਨਾਲ ਫੋਨ ਜ਼ਰੀਏ ਲੈਣ ਤੇ ਬਣੇ ਆ। ਖਬਰਾਂ ਦੇ ਹਮੇਸ਼ਾ ਦੀ ਤਰ੍ਹਾਂ ਸਪਾਂਸਰਸ ਦੀ ਗੱਲਬਾਤ ਕਰਾਂ। NBT ਨਿਊ ਭੰਡਾਲ ਟਰਾਂਸਪੋਰਟ ਵੱਡੇ ਸਪਾਂਸਰ ਆ ਸਰਦਾਰ ਸੁਖਦੇਵ ਸਿੰਘ ਭੰਡਾਲ। ਇਸੇ ਤਰ੍ਹਾਂ ਅਗਲੇ ਸਾਡੇ ਸਪਾਂਸਰ ਦੀ ਗੱਲ ਕਰਾਂ ਨੈਸ਼ਨਲ ਸਵੀਟ ਤੋਂ ਬਾਈ ਦੀਪ ਹੋਣੀ 100% ਵੈਜੀਟੇਰੀਅਨ ਫੂਡ ਡਾਈਨ ਐਂਡ ਟੇਕ ਆਊਟ ਕੇਟਰਿੰਗ 905-792-0059 ਤੇ ਮੋਰਗੇਜ ਦੀ ਦੁਨੀਆਂ ਦੇ ਵਿਚ ਵੱਡਾ ਨਾਮ ਆ ਗੁਰਪ੍ਰੀਤ ਸਮਰਾ ਹੋਣਾ ਦਾ 905-799-99 ਤੇ ਕਟਾਰੀਆ ਟੂਰਸ ਐਂਡ ਟਰੈਵਲ ਤੋਂ ਅਵਤਾਰ ਕਟਾਰੀਆ ਤੇ ਉਨ੍ਹਾਂ ਦੀ ਟੀਮ 905-678-1200 ਤੇ ਕਾਲ ਤੁਸੀਂ ਜਿਹੜੀ ਆ ਕਰ ਲੈਣੀ। ਦਸਾਂਜ ਸਾਹਿਬ ਤੁਹਾਡੇ ਆਪਣੇ ਸ਼ੋਅ ਰੌਣਕ ਪੰਜਾਬ ਟੋਰਾਂਟੋ ਦੇ ਵਿਚ ਵੈਲਕਮ ਜੀ ਆਨੁ ਜੀ।
ਬਹੁਤ ਸ਼ੁਕਰੀਆ ਜੀ ਤੁਹਾਡੀ ਨਗਰਾ ਜੀ ਤੇ ਰੌਣਕ ਪੰਜਾਬ ਜੀ ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਜ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਤੇ ਨਮਸਕਾਰ
ਜੀ।
ਦੋਸਤੋ ਕਰਦੇ ਆਪਾਂ ਗੱਲਾਂਬਾਤਾਂ ਤੇ ਤੁਸੀਂ ਸਟੂਡੀਓ ਕਾਲ ਕਰਕੇ ਸਾਡੇ ਨਾਲ ਕੋਈ ਵੀ ਗੱਲਬਾਤ ਕਰ ਸਕਦੇ ਹੋ, ਪਰ ਪਹਿਲਾਂ ਅੱਜ ਦੀਆਂ ਖਾਸ ਖਾਸ ਖਬਰਾਂ ਆਪਾਂ ਸੁਰਖੀਆਂ ਦੇ ਰੂਪ ਵਿਚ ਦੇਖ ਲੈਂਦੇ ਹਾਂ, ਫਿਰ ਉਨ੍ਹਾਂ ਤੇ ਚਰਚਾ ਕਰਾਂਗੇ। ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ ਈਮੇਲ ਰਾਹੀਂ ਧਮਕੀ। 14 ਅਪ੍ਰੈਲ ਤੱਕ ਡਾਕਟਰ ਅੰਬੇਡਕਰ ਦੇ ਬੁੱਤ ਹਟਾਉਣ ਤੇ ਕਿਹਾ, ਨਹੀਂ ਤਾਂ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ। ਜਲੰਧਰ ਵਿਚ ਇਕ ਵਾਰ ਫਿਰ ਸਕੂਲਾਂ ਨੂੰ ਅਡਾਉਣ ਦੀ ਧਮਕੀ। ਫਿਰੋਜ਼ਪੁਰ ਵਿਚ ਅਦਾਲਤ ਅਡਾਉਣ ਤੇ ਅੰਮ੍ਰਿਤਸਰ ਵਿਚ ਸਕੂਲ ਤੇ ਸਰਕਾਰੀ ਦਫ਼ਤਰ ਅਡਾਉਣ ਦੀ ਧਮਕੀ ਦਿੱਤੀ ਗਈ। ਅੰਮ੍ਰਿਤਸਰ ਨੇੜਿਓ 2 ਹੈਂਡ ਗ੍ਰਨੇਡ ਤੇ 1 ਪਿਸਟਲ ਸਮੇਤ 3 ਜਣੇ ਗ੍ਰਿਫ਼ਤਾਰ ਕੀਤੇ ਗਏ। ਜਲੰਧਰ ਚ ਦਿਨ ਦਿਹਾੜੇ ਬੈਂਕ ਦੀ ਡਕੈਤੀ, ਕੈਸ਼ੀਅਰ ਤੋਂ ਬੰਦੂਕ ਦੇ ਜ਼ੋਰ ਤੇ ਲੁੱਟੇ ਪੈਸੇ। ਦਿੱਲੀ ਵਿਧਾਨ ਸਭਾ ਦਾ ਬੈਰੀਅਰ ਤੋੜ ਕੇ ਅੰਦਰ ਆ ਵੜੀ ਕਾਰ, ਨਰਕਾਬ ਪੋਸ਼ ਡਰਾਈਵਰ ਸਣੇ 3 ਜਣੇ ਗ੍ਰਿਫ਼ਤਾਰ। ਚੋਣਾਂ ਤੋਂ ਪਹਿਲਾਂ ਹੋ ਸਕਦਾ ਇਕ ਹੋਰ ਪਹਿਲਗਾਮ, ਮਮਤਾ ਬੈਨਰਜੀ ਦਾ ਹੈਰਾਨ ਕਰਨ ਵਾਲਾ ਬਿਆਨ ਆਇਆ, ਭਾਰਤੀ ਜਨਤਾ ਪਾਰਟੀ ਨੇ ਤਿੱਖਾ ਪਲਟਵਾਰ ਕੀਤਾ। ਡੋਨਲਡ ਟਰੰਪ ਦੀ ਈਰਾਨ ਨੂੰ ਹੌਰਮੁਜ਼ ਖੁੱਲੇ ਜਾਣ ਲਈ ਚੇਤਾਵਨੀ, ਕਿਹਾ ਕਿ ਜੇ ਨਾ ਖੋਲਿਆ ਤਾਂ ਨਰਕ ਬਣਾ ਦਿਆਂਗਾ, ਤੇ ਈਰਾਨ ਨੇ ਜਵਾਬ ਦਿੱਤਾ ਕਿ ਹੌਰਮੁਜ਼ ਦੀ ਚਾਰ ਹੈ। ਈਰਾਨ ਨੇ ਗਲੋਬਲ ਸਪਲਾਈ ਵੀ ਬੰਦ ਕਰਨ ਦੀ ਧਮਕੀ ਦਿੱਤੀ ਹੈ ਤੇ ਇਜ਼ਰਾਈਲ ਨੇ ਦੁਨੀਆਂ ਦੀ ਸਭ ਤੋਂ ਵੱਡੀ ਗੈਸ ਫੀਲਡ ਤੇ ਹਮਲਾ ਕੀਤਾ। ਉਧਰ ਈਰਾਨ ਦੇ ਮਿਜ਼ਾਈਲੀ ਹਮਲਿਆਂ ਵਿਚ ਇਜ਼ਰਾਈਲ ਵਿਚ ਭਾਰੀ ਨੁਕਸਾਨ ਦੀ ਖ਼ਬਰ ਹੈ ਜੀ।
ਜੀ ਸਰੋਤੋ, ਤੁਸੀਂ ਵੀ ਪਾਰਟੀਸਪੇਟ ਕਰਨ ਵਾਸਤੇ ਨੰਬਰ 416-930-1111 ਆਪਣਾ ਨੰਬਰ ਹੁੰਦਾ, 416-930-1111 ਤੇ ਤੁਸੀਂ ਦਸਾਂਜ ਸਾਹਿਬ ਨੂੰ ਸਵਾਲ ਕਰ ਸਕਦੇ ਹੋ। ਤੇ ਆਪਾਂ ਜਿਹੜਾ ਜੀ ਜਿੱਥੇ ਸੁਰਖੀਆਂ ਸਾਂਝ ਪਾਈ ਹੈ ਤੇ ਆਪਾਂ ਗੱਲ ਕਰਦੇ ਹਾਂ ਜਿਹੜਾ ਜੀ ਅੰਮ੍ਰਿਤਸਰ ਨੇੜਿਓ ਜਿਹੜਾ ਜੀ 2 ਹੈਂਡ ਗ੍ਰਨੇਡ ਜਿਹੜੇ ਅਤੇ ਤੇ 1 ਪਿੱਤਲ ਸਣੇ ਜਿਹੜਾ ਜੀ 3 ਜਣੇ ਗ੍ਰਿਫ਼ਤਾਰ ਕੀਤੇ ਜੀ।
ਦੇਖੋ ਪੰਜਾਬ ਦੇ ਵਿਚ ਅਕਸਰ ਇਸ ਤਰ੍ਹਾਂ ਦੀਆਂ ਘਟਨਾ ਵਾਪਰ ਰਹੀਆਂ, ਜਿਹੜੀਆਂ ਪਹਿਲੀਆਂ ਸੁਰਖੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਲਗਭਗ ਉਹ ਸਾਰੀਆਂ ਗੱਲਾਂ ਜਿਹੜੀਆਂ ਇਕ ਦੂਜੇ ਨਾਲ ਜੁੜਦੀ। ਹੁਣ ਜਿਹੜੀ ਨਵੀਂ ਖ਼ਬਰ ਆਈ ਹੈ ਵੀ ਅੰਮ੍ਰਿਤਸਰ ਦੇ ਨੇੜੇ 3 ਬੰਦੇ ਗ੍ਰਿਫ਼ਤਾਰ ਕੀਤੇ ਆ ਤੇ ਉਨ੍ਹਾਂ ਤੋਂ 2 ਹੈਂਡ ਗ੍ਰਨੇਡ, 1 ਵਿਦੇਸ਼ੀ ਪਿਸਤੌਲ ਵੀ ਜਿਹੜਾ ਮਿਲਿਆ। ਇਹ ਅਸਲ ਚ ਇਕ ਗ੍ਰਿਫ਼ਤਾਰੀ ਨਹੀਂ ਹੈ, ਸਗੋਂ ਇਕ ਗੰਭੀਰ ਕਿਸਮ ਦੀ ਚੇਤਾਵਨੀ ਵੀ ਹੈ। ਪੁਲਿਸ ਇਹ ਕਹਿ ਰਹੀ ਹੈ, ਡੀਜੀਪੀ ਸਾਹਿਬ ਗੌਰਵ ਯਾਦਵ ਇਹ ਕਹਿ ਰਹੇ ਹੈ ਵੀ ਇਹ ਮਾਮਲਾ ਅਸਲ ਚ ਇਕ ਟੈਰਰਿਸਟ ਮੋਡਿਊਲ ਦੇ ਨਾਲ ਜੁੜਿਆ ਹੋਇਆ ਤੇ ਇਹਦੀਆਂ ਤਾਰਾਂ ਸਰਹੱਦ ਪਾਰ ਤੱਕ ਜੁੜੀਆਂ ਹੋਈਆਂ, ਯਾਨੀ ਸਿੱਧਾ ਇਸ਼ਾਰਾ ਪਾਕਿਸਤਾਨ ਵੱਲ ਹੈ। ਤੇ ਜਿਹੜੇ ਗ੍ਰਨੇਡ ਮਿਲੇ ਆ ਉਹਦੇ ਤੇ ਵਿਦੇਸ਼ੀ ਮਾਰਕਿੰਗ ਹੈ ਤੇ ਨਾਲ ਦੀ ਨਾਲ ਖ਼ਬਰ ਜਿਹੜੀ ਆ ਰਹੀ ਹੈ ਕਿ ਇਨ੍ਹਾਂ ਦੇ ਸਬੰਧ ਜਿਹੜੇ ਹੈ ਦੋਪਾ ਜਿਹੜੇ ਬਣਦੇ ਆ ਸੋਸ਼ਲ ਮੀਡੀਆ ਰਾਹੀਂ ਬਣਦੇ ਆ। ਸੋ ਇਹ ਸਾਰਾ ਕੁਝ ਜਿਹੜਾ ਇਹ ਦੱਸਦਾ ਹੈ ਕਿ ਅੱਜ ਖਤਰਾ ਸਿਰਫ ਹਥਿਆਰਾਂ ਤੱਕ ਸੀਮਿਤ ਨਹੀਂ ਹੈ, ਸਗੋਂ ਡਿਜੀਟਲ ਜਾਲ ਜਿਹੜਾ ਵਿਛ ਰਿਹਾ ਸਾਰੀ ਦੁਨੀਆਂ ਦੇ ਵਿਚ ਵਿਛ ਰਿਹਾ ਤੇ ਭਾਰਤ ਵੀ ਇਹਦੇ ਨਾਲ ਅਫੈਕਟ ਹੋ ਰਿਹਾ। ਤੇ ਕੇਸ ਜਿਹੜਾ ਸਾਡੇ ਸਾਹਮਣੇ ਆ ਰਿਹਾ ਜਾਂ ਜਿਹੜੇ ਬੰਦੇ ਫੜੇ ਗਏ ਆ ਇਹਦੇ ਚ ਜਿਹੜੀ ਸਭ ਤੋਂ ਜ਼ਿਆਦਾ ਫਿਕਰਮੰਦੀ ਵਾਲੀ ਗੱਲ ਇਹ ਹੈ ਵੀ ਇਹਨਾਂ ਦੇ ਟਾਰਗੇਟ ਕੌਣ ਸੀ। ਜੋ ਦੱਸਿਆ ਗਿਆ ਇਹ ਪੁਲਿਸ ਦੇ ਦਾਅਵੇ ਨੇ, ਅਸੀਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਹੇ
ਜੀ।
ਟਾਰਗੇਟ ਜਿਹੜੇ ਉਹ ਪੁਲਿਸ ਦੇ ਹੀ ਅਦਾਰੇ ਸੀ, ਕੋਈ ਪੁਲਿਸ ਦਾ ਥਾਣਾ ਜਾਂ ਪੁਲਿਸ ਦੇ ਆਫੀਸਰ, ਯਾਨੀ ਸਿਕਿਉਰਿਟੀ ਲਈ ਜਿਨ੍ਹਾਂ ਦੀ ਜ਼ਿੰਮੇਵਾਰੀ ਹੈਗੀ ਹੈ ਉਹੀ ਲੋਕ ਨਿਸ਼ਾਨੇ ਤੇ ਇਸ ਵੇਲੇ ਜਿਸ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ। ਸੋ ਇਹ ਮਕਸਦ ਇਹ ਲੱਗਦਾ ਹੈ ਵੀ ਹਮਲਾ ਕਰਦਾ ਕੇਵਲ ਮਕਸਦ ਨਹੀਂ ਹੈ, ਸਗੋਂ ਪੰਜਾਬ ਦੇ ਵਿਚ ਜਿਹੜਾ ਸਿਕਿਉਰਿਟੀ ਦਾ ਸਿਸਟਮ ਹੈ ਜਾਂ ਸਿਕਿਉਰਿਟੀ ਦੀ ਜਿਹੜੀ ਸਾਡੀ ਪ੍ਰਣਾਲੀ ਹੈ ਉਹਦਾ ਜਿਹੜਾ ਮਨੋਬਲ ਤੋੜਨ ਦੀ ਗੱਲ ਇਹਦੇ ਚ ਦੇਖੀ ਜਾ ਸਕਦੀ ਹੈ। ਠੀਕ ਹੈ ਕਿ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਹੈ, ਵੱਖ ਵੱਖ ਸੂਬਿਆਂ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਹੈ ਉਹਨਾਂ ਤੋਂ ਸਹਿਯੋਗ ਲਿਆ ਤੇ ਕਿਹਾ ਜਾ ਰਿਹਾ ਕਿ ਇਹ ਸਾਜਿਸ਼ ਸੀ, ਨਾਕਾਮ ਕੀਤੀ ਹੈ ਜਿਹੜੀ ਇੱਕ ਹਮਲੇ ਦੀ ਸਾਜਿਸ਼ ਸੀ। ਇਹਦਾ ਇੱਕ ਪੋਜ਼ਿਟਿਵ ਪੱਖ ਹੈ, ਪਰ ਇੱਕ ਸ਼ੱਕੀ ਨੂੰ ਵੀ ਕਹਿੰਦੇ ਦੂਜੀ ਕਿਸੇ ਸਟੇਟ ਤੋਂ ਫੜ ਕੇ ਲਿਆਂਦਾ ਜਾ ਰਿਹਾ ਹੈ ਜਿਹਦੀ ਡਿਟੇਲ ਹਾਲੇ ਆਉਣੀ ਹੈ। ਪਰ ਅਸਲ ਚ ਮਸਲਾ ਜਿਹੜਾ ਆ ਇਹ ਕੇਵਲ ਜਾਂਚ ਇੱਥੇ ਤੱਕ ਨੀ ਹੋਰ ਸੀਮਤ ਰਹਿਣੀ, ਲੋਕਲ ਨਹੀਂ ਹੈ, ਇੰਟਰ ਸਟੇਟ ਲੈਵਲ ਤੇ ਇਹਦੀ ਜਾਂਚ ਜਿਹੜੀ ਇਸ ਵੇਲੇ ਚੱਲ ਰਹੀ ਹੈ। ਪਰ ਨਾਲ ਦੀ ਨਾਲ ਕੁਐਸਚਨ ਵੀ ਪੈਦਾ ਹੁੰਦੇ ਆ ਵੀ ਇਹਨਾਂ ਲੋਕਾਂ ਤੱਕ ਹਥਿਆਰ ਕਿਵੇਂ ਪਹੁੰਚ ਗਿਆ, ਸੋਸ਼ਲ ਮੀਡੀਆ ਇਹਨਾਂ ਨੂੰ ਰਿਕਰੂਟ ਕਿੱਦਾਂ ਕੀਤਾ ਜਾਂਦਾ, ਤੇ ਸਭ ਤੋਂ ਵੱਡੀ ਗੱਲ ਹੈ ਕੀ ਪੰਜਾਬ ਦੇ ਵਿਚ ਇਸ ਤਰ੍ਹਾਂ ਦੇ ਹੋਰ ਟੈਰਰ ਮੋਡਿਊਲ ਵੀ ਐਕਟਿਵ ਹੈਗੇ ਆ। ਹਕੀਕਤ ਅੱਜ ਦੀ ਇਹ ਹੈ ਕਿ ਜਿਹੜੀ ਸਿਕਿਉਰਿਟੀ ਦੀ ਲੜਾਈ ਹੈ ਜਾਂ ਸੁਰੱਖਿਆ ਦੀ ਲੜਾਈ ਹੈ ਉਹ ਕੇਵਲ ਬਾਰਡਰ ਤੇ ਨਹੀਂ ਹੁੰਦੀ, ਸਗੋਂ ਤੁਹਾਡੇ ਅੰਦਰ ਸੋਸਾਇਟੀ ਦੇ ਅੰਦਰ ਵੀ ਇੱਕ ਲੜਾਈ ਜਿਹੜੀ ਹੈ ਉਹ ਕਿਤੇ ਨਾ ਕਿਤੇ ਚੱਲ ਰਹੀ ਹੁੰਦੀ ਹੈ। ਠੀਕ ਹੈ ਅੱਜ ਤੁਸੀਂ ਪੁਲਿਸ ਕਹਿ ਸਕਦੀ ਹੈ, ਸਰਕਾਰ ਕਹਿ ਸਕਦੀ ਹੈ ਕਿ ਸਾਡੀ ਇੱਕ ਕਾਮਯਾਬੀ ਹੈ, ਅਸੀਂ ਕਾਮਯਾਬੀ ਹਾਸਲ ਕਰ ਲਈ, ਤਿੰਨ ਬੰਦੇ ਫੜ ਲਏ, ਉਹਨਾਂ ਤੋਂ ਹਥਿਆਰ ਫੜ ਲਏ, ਪਰ ਇੱਕ ਚੇਤਾਵਨੀ ਵੀ ਹੈ ਤੇ ਇੱਕ ਚੁਣੌਤੀ ਵੀ ਹੈ ਵੀ ਆਉਂਦੇ ਸਮੇਂ ਦੇ ਵਿਚ ਚੌਕਸੀ ਤੇ ਨਿਗਰਾਨੀ ਵਿਜੀਲੈਂਸ ਤੇ ਸਮੇਂ ਸਿਰ ਕਾਰਵਾਈ ਕਰਕੇ ਏਦਾਂ ਦੇ ਖਤਰਿਆਂ ਤੋਂ ਕਿੱਦਾਂ ਪੰਜਾਬ ਨੂੰ ਬਚਾਉਣਾ ਹੈ ਇਹ ਆਪਣੇ ਹੱਥ ਦੇ ਵਿਚ ਇੱਕ ਚੈਲੰਜ ਵੀ ਹੈ।
ਔਰ ਜੇ ਪਿਛਲੇ ਆਪਾਂ ਸਾਲਾਂ ਦੀ ਗੱਲ ਕਰ ਲਈਏ, ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ, ਦੋ ਆਮ ਸੀਗੇ ਜਿਹੜੇ ਲੋਕੀ, ਇੱਕ ਤੇ ਆਪਾਂ ਆਪਣੀ ਸੁਰੱਖਿਆ ਦੀ ਗੱਲ ਕਰਦੇ ਤੇ ਦੂਸਰਾ ਜੇ ਆਪਾਂ ਨਸ਼ਿਆਂ ਦੀ ਗੱਲ ਕਰੀਏ, ਤੇ ਦੋਨਾਂ ਤੇ ਹੀ ਜਿਹੜਾ ਇਹੋ ਆਮ ਆਦਮੀ ਪਾਰਟੀ ਨੇ ਵੋਟਾਂ ਲਈਆਂ, ਚਾਹੇ ਅਰਵਿੰਦ ਕੇਜਰੀਵਾਲ ਦੀ ਗੱਲ ਕਰੀਏ, ਤੇ ਇਹ ਦੋਨਾਂ ਦੇ ਵਿਚ ਹੀ ਇਹ ਸਰਕਾਰ ਜਿਹੜੀ ਫੇਲ ਹੋਈ।
ਦੇਖੋ ਕਈ ਕੁਝ ਦਿਖਾਈ ਦੇ ਰਿਹਾ ਸੀ, ਜਿਹੜੀ ਨਾਲ ਦੀ ਨਾਲ ਤੁਹਾਡੀ ਗੱਲ ਜਿਹੜੀ ਹੈ ਇਹਦੀ ਗੱਲ ਕਰਦਿਆਂ ਕਰਦਿਆਂ ਮੈਂ ਚਾਹਾਂਗਾ ਵੀ ਜਿਹੜੀਆਂ ਆਪਾਂ ਜਿਹੜੀਆਂ ਪਹਿਲੀਆਂ ਦੋ ਸੁਰੱਖਿਆ ਸਾਂਝੀਆਂ ਕੀਤੀਆਂ ਜਿਸ ਚ ਈਮੇਲ ਤੇ ਧਮਕੀਆਂ ਲਗਾਤਾਰ ਵੱਧ ਰਹੀਆਂ,
ਜੀ ਜੀ,
ਉਹਦੇ ਚ ਫੇਲਿਅਰ ਤਾਂ ਦਿਖਾਈ ਦੇ ਰਿਹਾ। ਹੁਣ ਮੰਨ ਲਓ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਈਮੇਲ ਤੇ ਧਮਕੀ ਆ ਜਾਵੇ, ਪੰਜਾਬ ਦੇ ਮੁੱਖ ਮੰਤਰੀ ਨੂੰ ਈਮੇਲ ਤੇ ਧਮਕੀ ਆ ਜਾਵੇ, ਜਾਂ ਜਿੰਨੀਆਂ ਧਮਕੀਆਂ ਮਿਲੀਆਂ ਹੁਣ ਈਮੇਲਾਂ ਰਾਹੀਂ ਜਿਹਦੇ ਚ ਜਲੰਧਰ ਦੇ ਵਿਚ ਕਿਹਾ ਗਿਆ ਕਿ ਸਕੂਲ ਜਿਹੜੇ ਉਡਾ ਦੇ ਰਹੇ ਆ, ਜਾਂ ਫਿਰੋਜ਼ਪੁਰ ਦੇ ਵਿਚ ਅਦਾਲਤ ਉਡਾ ਦੇਣੀ ਹੈ, ਜਾਂ ਅੰਮ੍ਰਿਤਸਰ ਦੇ ਵਿਚ ਸਰਕਾਰੀ ਦਫ਼ਤਰ ਚ ਸਕੂਲ ਉਡਾ ਦੇਣੇ ਆ, ਇਹ ਆਪਣੇ ਆਪ ਹੀ ਕਿਤੇ ਨਾ ਕਿਤੇ ਸਿਸਟਮ ਦੇ ਫੇਲ ਹੋਣ ਦੀਆਂ ਖ਼ਬਰਾਂ ਦੇ ਨਾਲ ਗੱਲ ਜਾ ਕੇ ਜੁੜਦੀ ਹੈ। ਬਈ ਹਾਲੇ ਤੱਕ ਤੇ ਕਿਉਂਕਿ ਰੋਜ਼ ਹੀ ਅਸੀਂ ਕੋਈ ਨਾ ਕੋਈ ਗੱਲ ਕਰਦੇ, ਕਦੇ ਚੰਡੀਗੜ੍ਹ ਚ ਈਮੇਲ ਆ ਜਾਂਦੀ ਹੈ, ਬਈ ਇੰਨਾ ਕੁਝ ਹੈ, ਟੈਕਨੀਕ ਇਸ ਤੱਕ ਆ ਗਈ ਹੈ। ਇਹ ਜਿਹੜਾ ਡਿਜੀਟਲ ਟੈਰਰ ਹੈ, ਡਿਜੀਟਲ ਦੀ ਜਿਹੜੀ ਦਹਿਸ਼ਤ ਹੈ, ਡਿਜੀਟਲ ਰਾਹੀਂ ਜਿਹੜੀ ਦਹਿਸ਼ਤ ਫੈਲਾਈ ਜਾਂਦੀ ਹੈ, ਇਹਦਾ ਮਕਸਦ ਕੀ ਹੈ ਕਿ ਇਹਦੇ ਤਾਰ ਕਿੱਥੇ ਜੁੜਦੇ ਆ, ਇਹਦਾ ਸੈਂਟਰ ਕੀ ਹੈ, ਹਾਲੇ ਤੱਕ ਪਤਾ ਕਿਵੇਂ ਲੱਗਦਾ। ਹੁਣ ਪੰਜਾਬ ਦੇ ਦੇਸ਼ ਦੇ ਕਈ ਸੈਂਟ ਜਿਹੜੀਆਂ ਈਮੇਲਾਂ ਰਾਹੀਂ ਆਈਆਂ ਧਮਕੀਆਂ, ਇਹ ਕੇਵਲ ਮਜ਼ਾਕ ਨੀ ਸਮਝਿਆ ਜਾਣਾ ਚਾਹੀਦਾ। ਇਹ ਜਿਹੜੀ ਤੁਹਾਡੇ ਵਾਲੀ ਗੱਲ ਹੈ, ਜੇ ਚਾਹੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਹੈ, ਚਾਹੇ ਦਿੱਲੀ ਦੇ ਵਿਚ ਨਰਿੰਦਰ ਮੋਦੀ ਉਹਦਾ ਦੀ ਸਰਕਾਰ ਹੈ, ਇਹ ਸਰਕਾਰਾਂ ਦੇ ਫੇਲਰ ਦੀ ਵੀ ਨਿਸ਼ਾਨੀ ਹੈ, ਕਿਉਂਕਿ ਈਮੇਲ ਰਾਹੀਂ ਸਿੱਧੀ ਧਮਕੀਆਂ ਦੇਣਾ ਇਹ ਹੁਣ ਕੇਵਲ ਮਜ਼ਾਕ ਨੀ ਹੋ ਸਕਦਾ। ਨਾਲ ਡਾਕਟਰ ਅੰਬੇਡਕਰ ਦੀ ਗੱਲ ਕੀਤੀ ਗਈ ਹੈ ਵੀ ਡਾਕਟਰ ਅੰਬੇਡਕਰ ਦੇ ਬੁੱਤ ਜਿਹੜੇ ਆ ਜਿੱਥੇ ਕਿਤੇ ਵੀ ਹੈਗੇ, ਚਾਹੇ ਪੰਜਾਬ ਜਾਂ ਦੇਸ਼ ਚ, ਇਹ ਹਟਾ ਦੋ 14 ਅਪ੍ਰੈਲ ਤੱਕ। ਇਹ ਸਿੱਧਾ ਸੰਵਿਧਾਨ ਤੇ ਵੀ ਅਮਲ ਹੈ ਕਿਸਮ ਦਾ, ਤੁਹਾਨੂੰ ਕੇਵਲ ਸਿਕਿਉਰਿਟੀ ਦਾ ਜੋੜ ਕੇ ਨੀ ਦੇਖ ਸਕਦੇ, ਇਹ ਸੋਸ਼ਲ ਤੇ ਪੋਲੀਟੀਕਲ ਜਿਹੜੀ ਸਾਡੀ ਇੱਕ ਸੰਵੇਦਨਸ਼ੀਲਤਾ ਉਹਨਾਂ ਵੀ ਜਾ ਕੇ ਗੱਲ ਜੁੜਦੀ ਹੈ। ਜਲੰਧਰ ਚ ਸਕੂਲਾਂ ਨੂੰ ਉਡਾਉਣ ਦੀ ਧਮਕੀ, ਫਿਰੋਜ਼ਪੁਰ ਚ ਅਦਾਲਤ ਨੂੰ ਉਡਾਉਣ ਦੀ ਧਮਕੀ, ਅੰਮ੍ਰਿਤਸਰ ਚ ਸਕੂਲਾਂ ਤੇ ਸਰਕਾਰੀ ਦਫ਼ਤਰਾਂ ਨੂੰ ਉਡਾਉਣ ਦੀ ਧਮਕੀ, ਇੱਕ ਪੈਟਰਨ ਹੈ, ਇੱਕ ਏਦਾਂ ਦਾ ਪੈਟਰਨ ਹੈ ਜਿਹੜਾ ਖੌਫ ਪੈਦਾ ਕਰਦਾ, ਡਰ ਪੈਦਾ ਕਰਦਾ, ਪ੍ਰਸ਼ਾਸਨ ਨੂੰ ਜਾਂ ਐਡਮਿਨਿਸਟ੍ਰੇਸ਼ਨ ਨੂੰ ਇੱਕ ਪ੍ਰੈਸ਼ਰ ਚ ਲੈ ਕੇ ਆਉਂਦਾ, ਤੇ ਜਿਹੜੇ ਕਾਮਨ ਲੋਕ ਹੈਗੇ, ਕਾਮਨ ਪੀਪਲ, ਆਮ ਬੰਦੇ, ਉਹਨਾਂ ਦੇ ਵਿਚ ਇੱਕ ਦਹਿਸ਼ਤ ਫੈਲਦੀ ਹੈ, ਸੁਰੱਖਿਆ ਦੀ ਭਾਵਨਾ ਫੈਲਦੀ ਹੈ। ਜਲੰਧਰ ਜਿਹੜਾ ਈਮੇਲ ਆਇਆ ਸਕੂਲਾਂ ਵਾਲਾ, ਉਹ ਲਿਖਿਆ ਕੀ ਹੈ, ਉਹ ਚ ਲਿਖਿਆ ਆਪਣੇ ਬੱਚਿਆਂ ਨੂੰ ਬਚਾਓ। ਹੁਣ ਇਹ ਸਿਰਫ ਸ਼ਬਦ ਨੀ ਹੈਗੇ, ਇਹ ਸਿੱਧੇ ਤੌਰ ਦੇ ਉੱਤੇ ਤੁਹਾਡੀ ਮਾਨਸਿਕਤਾ ਦੇ ਉੱਤੇ ਵੀ ਸੱਟ ਮਾਰਨ ਦੀ ਗੱਲ ਹੈ, ਮਾਂ ਬਾਪ ਦੇ ਦਿਲਾਂ ਦੇ ਵਿਚ ਵੀ ਡਰ ਪੈਦਾ ਕਰਨ ਵਾਲੀ ਗੱਲ ਹੈ। ਦੂਜੇ ਪਾਸੇ ਇਹ ਵੀ ਸੱਚ ਹੈ ਕਿ ਪਹਿਲਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਧਮਕੀਆਂ ਆਈਆਂ, ਇਹ ਜਦੋਂ ਜਾਂਚ ਕੀਤੀ ਗਈ ਉਹ ਚ ਝੂਠ ਪਾਇਆ ਗਿਆ, ਸ਼ਰਾਰਤ ਪਾਈ ਗਈ, ਫਿਰ ਸਵਾਲ ਇਹ ਖੜਾ ਹੁੰਦਾ ਹੈ ਕਿ ਇਹ ਸਿਰਫ ਇੱਕ ਡਰਟੀ ਕਿਸਮ ਦੀ ਗੇਮ ਹੈ, ਡਰਟੀ ਕਿਸਮ ਦੀ ਸ਼ਰਾਰਤ ਹੈ, ਜਾਂ ਕੋਈ ਵੱਡਾ ਮਕਸਦ ਹੈ ਇਹਦੇ ਪਿੱਛੇ, ਕੋਈ ਪਲਾਂਟ, ਕੋਈ ਕਾਰਵਾਈ ਆਉਣ ਵਾਲੇ ਸਮੇਂ ਚ ਹੋਣੀ ਹੈ, ਤੇ ਇਹਦਾ ਇੱਕ ਪੋਲੀਟੀਕਲ ਲੈਵਲ ਵੀ ਹੈ, ਪੋਲੀਟੀਕਲ ਪੱਖ ਵੀ ਹੈ। ਜੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਨਾਮ ਧਮਕੀਆਂ ਚਾਹੁੰਦਾ, ਇਹ ਸਿਰਫ ਸੁਰੱਖਿਆ ਦੀ ਗੱਲ ਨਹੀਂ, ਇਹ ਸਿੱਧਾ ਚੈਲੰਜ ਹੈ ਸਟੇਟ ਦੀ ਅਥਾਰਿਟੀ ਵਾਸਤੇ, ਠੀਕ ਹੈ ਜੀ। ਇਹ ਵੱਖਰੀ ਗੱਲ ਹੈ ਕਿ ਹੁਣ ਜੀ ਬਹੁਤ ਸਾਰਾ ਬੰਦ ਕਰ ਦਿੱਤਾ ਗਿਆ, ਡੋਗ ਸਕੁਆਡ ਲਾ ਦਿੱਤੇ ਗਏ, ਬੰਬ ਨਿਰੋਧਕ ਟੀਮਾਂ ਲਾ ਦਿੱਤੀਆਂ, ਤਲਾਸ਼ੀ ਚੱਲ ਰਹੀ ਹੈ, ਇਹ ਸਾਰੇ ਜਿਹੜੇ ਕਦਮ ਚੁੱਕੇ ਗਏ ਨੇ ਰਿਐਕਸ਼ਨ ਹੈ, ਪ੍ਰੀਵੈਂਸ਼ਨ ਕਿੱਥੇ ਹੈ? ਅੱਜ ਜੰਗ ਜਿਹੜੀ ਹੈ ਉੱਥੇ ਵੀ ਜੰਗ ਚੱਲ ਰਹੀ ਹੈ, ਇਰਾਨ ਦੇ ਵਿੱਚ ਵੀ ਉਹਦੇ ਪੈਟਰਨ ਬਦਲ ਗਏ। ਅੱਜ ਜਿਹੜੇ ਇੰਟਰਨਲ ਕੋਈ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ, ਉਹ ਚ ਬੰਬ ਰੱਖਣ ਤੋਂ ਪਹਿਲਾਂ, ਬੰਬ ਬਾਅਦ ਚ ਰੱਖਿਆ ਜਾਂਦਾ, ਪਹਿਲਾਂ ਦਹਿਸ਼ਤ ਫੈਲਾਈ ਜਾਂਦੀ ਹੈ। ਸੋ ਸੋਸ਼ਲ ਮੀਡੀਆ, ਈਮੇਲ, ਡਿਜੀਟਲ ਮੀਡੀਆ, ਇਹ ਅੱਜ ਦੇ ਦੌਰ ਦੇ ਨਵੇਂ ਹਥਿਆਰ ਹੈ। ਸਾਈਬਰ ਸੈੱਲ ਦੀ ਜਾਂਚ ਕਰ ਰਹੀ ਹੈ, ਆਈਪੀ ਐਡਰੈਸ ਹੁੰਦੇ ਆ, ਈਮੇਲ ਦੇ ਜਿਹੜੇ ਸੋਰਸ ਹੁੰਦੇ ਆ, ਡਿਜੀਟਲ ਸਬੂਤ ਹੁੰਦੇ ਆ, ਦੋਸ਼ੀਆਂ ਤੇ ਪਹੁੰਚਣ ਦੀ ਕੋਸ਼ਿਸ਼ ਤਾਂ ਹੋ ਰਹੀ ਹੈ। ਪਰ ਮਸਲਾ ਇਹ ਆ ਵੀ ਇੰਨੀ ਦੇਰੀ ਕਿਉਂ? ਪਹਿਲਾਂ ਵੀ ਇੰਨੀਆਂ ਧਮਕੀਆਂ ਆਈਆਂ, ਇਹਨੂੰ ਡਿਜੀਟਲ ਧਮਕੀਆਂ ਕਿੱਦਾਂ ਰੁਕਣ? ਇਹਦੇ ਵਾਸਤੇ ਐਡਮਿਨਿਸਟ੍ਰੇਸ਼ਨ ਨੂੰ, ਸਰਕਾਰਾਂ ਨੂੰ ਲਾਜ਼ਮੀ ਤੌਰ ਤੇ ਆਪਣੀ ਸਿਕਿਉਰਿਟੀ ਦੀ ਜਿਹੜੀ ਸਿਸਟਮ ਹੈਗੇ ਆ ਉਹਦੇ ਤੇ ਰੀਥਿੰਕ ਕਰਨਾ ਪੈਣਾ। ਬਿਲਕੁਲ ਡਰ ਜਿਹੜਾ ਫੈਲਾਉਣਾ ਹੁੰਦਾ ਉਹ ਬੜਾ ਸੌਖਾ ਹੁੰਦਾ, ਪਰ ਲੋਕਾਂ ਦਾ ਭਰੋਸਾ ਸਰਕਾਰਾਂ ਵੱਲੋਂ ਕਿੱਦਾਂ ਕਾਇਮ ਕੀਤਾ ਜਾਏ ਇਹ ਬੜਾ ਔਖਾ ਹੁੰਦਾ।
ਔਰ ਡਿਜੀਟਲ ਦੇ ਨਾਲ ਸੰਤ ਸਾਹਿਬ, ਜਿਵੇਂ ਹੁਣ ਪੰਜਾਬ ਆਈ ਜਾਈਦਾ ਜਾਂ ਹੋਰ ਵੀ ਸੱਜਣ ਮਿੱਤਰ ਮੇਰੇ ਲਿਸਨਰ ਗੱਲ ਨਾਲ ਸਹਿਮਤ ਹੋਣਗੇ, ਮੰਨ ਲਓ ਬਾਹਰੋਂ ਜਾ ਕੇ ਅਸੀਂ ਫੋਨ ਲੈਣਾ ਹੁੰਦਾ ਤੇ ਉੱਥੇ ਸਾਨੂੰ ਆਧਾਰ ਕਾਰਡ ਦੇਣਾ ਪੈਂਦਾ, ਜਾਂ ਫਿਰ ਤੁਹਾਡੀ ਡਿਊਟੀ ਹੋਊਗੀ ਦਸਾਂਝ ਸਾਹਿਬ ਜਿਹੜੀ ਸੈਕਿੰਡ ਲਾਈਨ ਲੈਂਦੇ ਤੇ ਉਹ ਮੇਰੀ ਕੋਲ ਹੋਣੀ ਆ। ਪਰ ਜਦੋਂ ਆਪਾਂ ਲੋਕਲ ਵੀ ਗੱਲਬਾਤ ਸੁਣਦੇ ਆ, ਕਿਸੇ ਨਾ ਕਿਸੇ ਬਿਜ਼ਨਸਮੈਨ ਨੂੰ ਇੱਥੇ ਵੀ ਜਿਹੜਾ ਫਰੌਤੀਆਂ ਮੰਗੀਆਂ ਜਾਂਦੀਆਂ ਉਹ ਤੇ ਫੋਨਾਂ ਤੋਂ ਕਾਲਾਂ ਆਉਂਦੀਆਂ, ਤੇ ਫੋਨਾਂ ਤੋਂ ਜੇ ਪੁਲਿਸ ਟਰੇਸ ਕਰਨਾ ਚਾਹੇ ਕਿੰਨਾ ਕੁ ਹਾਰਡ ਆ?
ਦੇਖੋ ਸਾਈਬਰ ਸੈੱਲ ਬਣੇ ਹੋਏ ਆ, ਸਾਰਾ ਕੁਝ ਹੈਗਾ, ਪੂਰੀ ਦੀ ਪੂਰੀ ਟੀਮਾਂ ਹੈਗੀਆਂ ਹਰ ਥਾਂ ਦੇ ਉੱਤੇ, ਪਰ ਉਹਦੇ ਬਾਵਜੂਦ ਸਾਈਬਰ ਫਰਾਡ ਵੀ ਲਗਾਤਾਰ ਵੱਧ ਰਹੇ ਆ। ਜਿਹੜੇ ਫਰੌਡੀ ਹੈਗੇ ਆ ਉਹ ਕੋਲੋਂ ਕੋਈ ਨਵਾਂ ਤਰੀਕਾ ਲੱਭਦੇ ਆ, ਮਤਲਬ ਉਹ ਜਿਹੜੇ ਜਿੱਦਾਂ ਕਹਿੰਦੇ ਹੁੰਦੇ ਨਾ ਆਮ ਤੌਰ ਦੇ ਉੱਤੇ ਚੋਰ ਡਾਕੂ ਇਸ ਤਰ੍ਹਾਂ ਦੇ ਲੋਕ ਜਿਹੜੇ ਆ ਠੱਗ, ਉਹ ਪੁਲਿਸ ਤੋਂ ਚਾਰ ਕਦਮ ਅੱਗੇ ਆ। ਸਿਸਟਮ ਉੱਤੇ ਕੰਟਰੋਲ ਤਾਂ ਸਰਕਾਰ ਦਾ, ਐਡਮਿਨਿਸਟ੍ਰੇਸ਼ਨ ਦਾ, ਪੁਲਿਸ ਦਾ, ਪਰ ਸਿਸਟਮ, ਸਰਕਾਰ, ਪੁਲਿਸ, ਐਡਮਿਨਿਸਟ੍ਰੇਸ਼ਨ, ਉਹਨਾਂ ਨੇ ਜਿਹੜੇ ਕਦਮ ਚੁੱਕਣੇ ਆ ਉਸ ਤੋਂ ਪਹਿਲਾਂ ਹੀ ਜਿਹੜੇ ਫਰੌਡੀ ਕਿਸਮ ਦੇ ਬੰਦੇ ਆ ਜਾਂ ਟੈਰਰ ਇੱਕ ਮੋਡੂਲ ਹੈ ਉਹ ਚਾਰ ਪੰਜ ਸੱਤ ਕਦਮ ਅੱਗੇ ਹੁੰਦੇ ਆ। ਉਹਨਾਂ ਦਾ ਮਕਸਦ ਜਿਹੜਾ ਹੈ, ਜਿੱਦਾਂ ਮੈਂ ਉਹ ਗੱਲ ਕਰਕੇ ਹਟਿਆ, ਧਮਕੀ ਵੱਡੀ ਨਹੀਂ ਹੁੰਦੀ, ਖਤਰੇ ਤੋਂ ਵੱਡੀ ਨਹੀਂ ਹੁੰਦੀ ਧਮਕੀ, ਖਤਰਾ ਵੱਡਾ ਹੁੰਦਾ, ਪਰ ਧਮਕੀ ਦਾ ਅਸਰ ਜਿਹੜਾ ਹੈ ਸੋਸਾਇਟੀ ਤੇ ਬਹੁਤ ਡੂੰਘਾ ਪੈਂਦਾ। ਸੋ ਮੈਨੂੰ ਲੱਗਦਾ ਕਿ ਇਹ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਇਹਦੇ ਵਿੱਚ ਸਾਨੂੰ ਅਪਡੇਟ ਕਰਨਾ ਪੈਣਾ। ਇੱਕ ਤਾਂ ਲੋਕਾਂ ਨੂੰ ਵੀ ਬਹੁਤ ਅਪਡੇਟ ਹੋਣ ਦੀ ਜ਼ਰੂਰਤ ਹੈ, ਲੋਕ ਵੀ ਆਪਣੀ ਸੁਰੱਖਿਆ ਲਈ ਖੁਦ ਜ਼ਿੰਮੇਵਾਰ ਹੋਣੇ ਚਾਹੀਦੇ, ਪਰ ਲੋਕਾਂ ਦੀ ਤੇ ਟੋਟਲ ਸੋਸਾਇਟੀ ਦੀ ਜ਼ਿੰਮੇਵਾਰੀ ਦਾ ਪੂਰਾ ਜ਼ਿੰਮਾ ਜਿਹੜਾ ਆ ਉਹ ਸਰਕਾਰਾਂ ਤੇ ਹੁੰਦਾ, ਚਾਹੇ ਸਟੇਟ ਗਵਰਨਮੈਂਟ ਹੋਵੇ, ਨੈਸ਼ਨਲ ਗਵਰਨਮੈਂਟ ਹੋਵੇ, ਉਹਨਾਂ ਨੂੰ ਆਪਣੇ ਆਪ ਨੂੰ ਅਪਡੇਟ ਕਰਨ ਦੀ ਜ਼ਰੂਰਤ ਹੈ, ਉਹਨਾਂ ਨੂੰ ਨਵੇਂ ਤਰੀਕਿਆਂ ਦੇ ਨਾਲ ਤੇ ਉਹ ਜੋ ਕੁਝ ਵੀ ਸਾਹਮਣੇ ਦਿਖਾਈ ਦੇ ਰਿਹਾ ਉਹਦੀ ਕਾਟ ਕਿੱਦਾਂ ਪੈਦਾ ਕੀਤੀ ਜਾ ਸਕਦੀ ਆ ਉਹਦੇ ਲਈ ਆਪਣੇ ਆਪ ਨੂੰ ਤਿਆਰ ਕਰਨਾ ਪਏਗਾ।
ਜੀ ਦਸਾਂ ਸਾਹਿਬ, ਇਸੇ ਤਰ੍ਹਾਂ ਲੈਣ ਨੂੰ ਹੋਲਡ ਰੱਖਿਓ। ਅਗਲੀ ਖਬਰ ਤੇ ਜਾਣ ਤੋਂ ਪਹਿਲਾਂ ਸਰੋਤਿਓ, ਕਟਾਰੀਆ ਟੂਰਸ ਐਂਡ ਟਰੈਵਲ ਦਾ ਨੰਬਰ ਨੋਟ ਕਰੋ, 905-678-1200 ਤੇ ਕਾਲ ਕਰ ਲੈਣੀ, 905-678-1200। ਟੋਰਾਂਟੋ ਤੋਂ ਦਿੱਲੀ ਤੁਸੀਂ ਵਨ ਵੇ ਜਾਣਾ ਤੇ $750, ਇਹ ਕੁਝ ਕੁ ਡੇਟਾਂ ਜਿਹੜੀਆਂ ਸਪੈਸ਼ਲ ਆ। ਟੋਰਾਂਟੋ ਤੋਂ ਅੰਮ੍ਰਿਤਸਰ ਦੀ ਗੱਲ ਕਰਾਂ, $1049 ਯਾਨੀ ਕਿ $1050 ਦੇ ਵਿਚ ਤੁਸੀਂ ਜਿਹੜਾ ਜਾ ਸਕਦੇ ਹੋ। ਟੋਰਾਂਟੋ ਤੋਂ ਅੰਮ੍ਰਿਤਸਰ ਰਿਟਰਨ ਦੀ ਗੱਲ ਕਰਾਂ ਤੇ 2020 ਅਪ੍ਰੈਲ ਐਂਡ ਮਈ ਮੰਥ ਦੇ ਵਿਚ ਇਹ ਕੁਝ ਕੁ ਡੇਟਾਂ ਆ। ਇਸੇ ਤਰ੍ਹਾਂ ਟੋਰਾਂਟੋ ਤੋਂ ਦਿੱਲੀ 1645 ਤੇ ਜੇ ਗੱਲ ਕਰਦਾ ਟੋਰਾਂਟੋ ਤੋਂ ਲਾਹੌਰ ਦੀ ਗੱਲ ਕਰੀਏ 1095, ਟੋਰਾਂਟੋ ਤੋਂ ਕਰਾਚੀ 1125 ਤੇ ਟੋਰਾਂਟੋ ਤੋਂ ਇਸਲਾਮਾਬਾਦ 1135। ਡਿਟੇਲ ਦੇ ਵਿਚ ਜਾਣਕਾਰੀ ਲੈਣ ਵਾਸਤੇ 905-678-1200 ਤੇ ਕਾਲ ਕਰ ਲੈਣੀ। ਐਵਰੈਸਟ ਕਸਟਮ ਵਰਕ ਤੋਂ ਵੱਡੇ ਭਾਜੀ ਅਗਲੇ ਸਾਡੇ ਸਪਾਂਸਰ, ਕਿਚਨ ਕੈਬਨਿਟ ਤੋਂ ਲੈ ਕੇ ਬੈਂਕਟ ਹਾਲ ਰੈਸਟੋਰੈਂਟ ਤਿਆਰ ਕਰਵਾਉਣਾ ਤਾਂ 416-824-4986 416-824-4986 ਜਿੱਥੇ ਰੇਡੀਓ ਪ੍ਰੋਗਰਾਮ ਤੁਸੀਂ 770 ਬੈਂਡ ਆਨ ਕਰਕੇ ਸੁਣਦੇ ਹੋ ਤੇ ਲੋਕਲ ਵੀ ਸਾਡਾ ਨੰਬਰ ਆ 647-872-4900 ਨੰਬਰ ਡਾਇਲ ਕਰਕੇ ਸੁਣਦੇ ਹੋ, ਜਾਂ ਫਿਰ ਐਪ ਦੀ ਗੱਲ ਕਰਾਂ ਫਿਰ eawaz.com ਤੇ rpd24.com ਤੇ ਤੁਸੀਂ ਟੈਲੀਵਿਜ਼ਨ ਬਣਿਆ ਕਲਿੱਕ ਕਰੋ, ਲਾਈਵ ਜਿਹੜਾ ਆਵਾਜ਼ ਕਰ ਸਕਦੇ ਹੋ। ਪਾਰਟਿਸਪੇਟ ਕਰਨ ਵਾਸਤੇ ਨੰਬਰ ਤੁਹਾਡੇ ਕੋਲ ਹੁੰਦੇ ਪਰ ਫਿਰ ਵੀ ਯਾਦ ਕਰਵਾਉਣਾ ਹੁੰਦਾ 416-930-1111 ਤੇ ਤੁਸੀਂ ਕਾਲ ਕਰ ਲੈਣੀ 416-930-1111 ਦਸਾਂ ਸਾਹਿਬ ਅਗਲੀ ਜਿਹੜੀ ਆ ਜਲੰਧਰ ਨੂੰ ਲੈ ਕੇ ਜਿਹੜੀ ਖਬਰ ਸੁਰਖੀਆਂ ਚ ਵੀ ਆਪਾਂ ਕੀਤੀ ਆ ਜਲੰਧਰ ਚ ਦਿਨ ਦਿਹਾੜੇ ਬੈਂਕ ਚ ਡਕੈਤੀ ਕੈਸ਼ੀਅਰ ਤੋਂ ਬੰਦੂਕ ਦੇ ਜ਼ੋਰ ਤੇ ਲੁੱਟੇ ਪੈਸੇ ਤੇ ਜਿਹੜਾ ਖਾਸ ਤੌਰ ਤੇ ਆਮ ਜਦੋਂ ਆਪਾਂ ਬੈਂਕਾਂ ਚ ਐਂਟਰੀਆਂ ਕਰਦੇ ਆ ਉਥੇ ਇਕ ਦੋ ਸਿਕਿਉਰਿਟੀ ਵਾਲੇ ਖੜੇ ਹੁੰਦੇ ਰਫਲਾਂ ਲੈ ਕੇ
ਉਹ ਕੋਈ ਬਹੁਤ ਸਿਕਿਉਰਿਟੀ ਵਾਲੇ ਜਿਹੜੇ ਆ ਕੋਈ ਚੇਂਜ ਸਿਕਿਉਰਿਟੀ ਮੈਨ ਨਹੀਂ ਹੁੰਦੇ ਉਹ ਕਈ ਵਾਰੀ ਤੇ ਹੁੰਦਾ ਕਿ ਏਜੰਸੀਆਂ ਜਿਹੜੀਆਂ ਇੱਥੇ ਕੰਮ ਕਰਦੀਆਂ ਉਹ ਆਪਣੇ ਸਿਕਿਉਰਿਟੀ ਗਾਰਡ ਭੇਜ ਦਿੰਦੀਆਂ ਹਾਂ ਜ਼ਰੂਰ ਆ ਕੁਝ ਜਿਹੜੇ ਵੱਡੇ ਅਦਾਰੇ ਆ ਉੱਥੇ ਜਿਹੜੇ ਸਿਕਿਉਰਿਟੀ ਮੈਨ ਹੁੰਦੇ ਆ ਉਹ ਰਿਟਾਇਰਡ ਆਰਮੀ ਦੇ ਜਿਹੜੇ ਲੋਕ ਹੁੰਦੇ ਆ ਪਰ ਫਿਰ ਵੀ ਕਿਉਂਕਿ ਉਹ ਸਾਰਾ ਚੀਜ਼ਾਂ ਜਿਹੜੀਆਂ ਆ ਉਹ ਤਿਆਗ ਚੁੱਕੇ ਹੁੰਦੇ ਬਾਅਦ ਵਿਚ ਸਿਰਫ ਉਨ੍ਹਾਂ ਨੂੰ ਸਕੂਲਾਂ ਤੇ ਬਿਠਾ ਦਿੱਤਾ ਜਾਂਦਾ ਇੱਕ ਜਿਹੜੇ ਉਨ੍ਹਾਂ ਕੋਲ ਹਥਿਆਰ ਵੀ ਹੁੰਦੇ ਆ ਉਹ ਵੀ ਅਪਡੇਟ ਨਹੀਂ ਹੁੰਦੀ ਉਹ ਵੀ ਪੁਰਾਣੇ ਹਥਿਆਰ ਹੁੰਦੇ ਆ ਹੁਣ ਅੱਜ ਦੇ ਦੌਰ ਦੇ ਵਿਚ 12 ਕਰੋੜ ਦੀ ਬੰਦੂਕ ਕੀ ਕਰੂਗੀ ਸਿਕਿਉਰਿਟੀ ਲਈ ਜਿਹੜਾ ਅਟੈਕ ਕਰਨ ਵਾਸਤੇ ਆ ਰਿਹਾ ਉਹਦੇ ਕੋਲ ਦੁਨੀਆਂ ਦੇ ਅਤਿਆਧੁਨਿਕ ਹਥਿਆਰ ਆ ਪੰਜਾਬ ਦੇ ਵਿਚ ਵੀ ਤੁਸੀਂ ਦੇਖਿਆ ਪਿਛਲੇ ਸਮੇਂ ਦੇ ਵਿਚ ਜਿਸ ਤਰ੍ਹਾਂ ਦੇ ਹਾਲਾਤ ਰਹੇ ਨੇ ਜਦੋਂ ਪੰਜਾਬ ਬਹੁਤ ਮਾੜੇ ਹਾਲਾਤ ਚੋਂ ਗੁਜ਼ਰ ਰਿਹਾ ਸੀ ਪੁਲਿਸ ਦੇ ਕੋਲ ਜਾਂ ਜਿਹੜੇ ਸੁਰੱਖਿਆ ਦਸਤੇ ਜਾਂ ਜਿਹੜੇ ਆਪਣੀ ਪਰਸਨਲ ਸਿਕਿਉਰਿਟੀ ਵਾਸਤੇ ਜਿਨ੍ਹਾਂ ਕੋਲ ਹਥਿਆਰ ਹੁੰਦੇ ਸੀ ਉਹ ਬਹੁਤ ਆਊਟਡੇਟਡ ਹੁੰਦੇ ਸੀਗੇ 3.3 ਜਾਂ 12 ਬੋਰਡ ਦੀਆਂ ਬੰਦੂਕਾਂ ਤੇ ਜਿਹੜੇ ਹਮਲਾਵਰ ਹੁੰਦੇ ਸੀ ਉਹਨਾਂ ਦੇ ਕੋਲ ਆਟੋਮੈਟਿਕ ਹਥਿਆਰ ਹੁੰਦੇ ਸੀ AK-47 AK-56 ਤੋਂ ਇੱਕ ਗੱਲ ਤਾਂ ਇਹ ਦੂਜੀ ਗੱਲ ਹੈ ਕਿ ਕੋਈ ਸਿਸਟਮ ਇਸ ਢੰਗ ਨਾਲ ਨਹੀਂ ਅਪਡੇਟ ਕੀਤਾ ਜਾਂਦਾ ਕਿ ਉਹਨਾਂ ਨੂੰ ਟ੍ਰੇਨਡ ਇਸ ਢੰਗ ਨਾਲ ਕੀਤਾ ਜਾਂਦਾ ਕਿ ਕਿਸ ਤਰੀਕੇ ਦੇ ਨਾਲ ਆ ਸਾਰੀਆਂ ਚੀਜ਼ਾਂ ਨੂੰ ਜਿਹੜਾ ਕਾਬੂ ਚ ਕਰਨਾ ਹੁਣ ਇਹ ਆਮ ਹੀ ਘਟਨਾਵਾਂ ਵਾਪਰ ਰਹੀ ਹੈ ਪੰਜਾਬ ਬਾਰੇ ਆਪਾਂ ਅਕਸਰ ਗੱਲਾਂ ਵੀ ਕਰਦੇ ਹਾਂ ਪੰਜਾਬ ਦੇ ਵਿਚ ਅਮਨ ਦੀ ਸਥਿਤੀ ਵੀ ਕੋਈ ਬਹੁਤੀ ਚੰਗੀ ਨਹੀਂ ਹੈ ਤੇ ਨਾਲ ਦੀ ਨਾਲ ਇਸ ਤਰ੍ਹਾਂ ਦੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵੀ ਅਕਸਰ ਜਿਹੜੀਆਂ ਅਸੀਂ ਦੇਖਦੇ ਹਾਂ ਕੁਝ ਵੱਡੇ ਜਿਹੜੀਆਂ ਡਕੈਤੀਆਂ ਵੀ ਆਪਣੇ ਸਾਹਮਣੇ ਆਉਂਦੀਆਂ ਔਰ ਜਲੰਧਰ ਦੇ ਵਿਚ ਜਿਹੜਾ ਇਹ ਇੱਕ ਬੈਂਕ ਜਿਹੜਾ ਲੁੱਟਿਆ ਗਿਆ ਬੜੇ ਆਰਾਮ ਨਾਲ ਆਏ ਤੇ ਆਰਾਮ ਨਾਲ ਲੁੱਟ ਕੇ ਉਡਾਉਂਦੇ ਲੱਗੇ ਆ ਤੇ ਸਿੱਧੀ ਧਮਕੀ ਦਿੱਤੀ ਤੇ ਉਹਨਾਂ ਨੇ ਸਿਰ ਤੇ ਪਿਸਤੌਲ ਰੱਖਿਆ ਤੇ ਜਿੰਨਾ ਕੁ ਪੈਸਾ ਲੈ ਕੇ ਗਏ ਉਹ ਹਾਲੇ ਤੱਕ ਉਹਦੀਆਂ ਡਿਟੇਲਸ ਉਹਨਾਂ ਨੇ ਭੇਜੀਆਂ ਨੀ ਵੀ ਕਿੰਨਾ ਕੁ ਨੁਕਸਾਨ ਉਹਦਾ ਹੋਇਆ ਕੋਈ ਵੱਡਾ ਬੈਂਕ ਨਹੀਂ ਸੀ ਛੋਟਾ ਬੈਂਕ ਸੀ ਪਰ ਫਿਰ ਵੀ ਨੁਕਸਾਨ ਤਾਂ ਨੁਕਸਾਨ ਹੈ ਤੇ ਦੂਜੀ ਗੱਲ ਕਿਵੇਂ ਦੰਦ ਲਾਉਣ ਦੇ ਫਿਰ ਰਹੇ ਨੇ ਲੁਟੇਰੇ ਹਰ ਥਾਂ ਦੇ ਉੱਤੇ ਤੇ ਇਹਦਾ ਵੀ ਇੱਕ ਪ੍ਰਮਾਣ ਹੈ ਪਿੰਡਾਂ ਦੇ ਵਿੱਚ ਹਾਲਤ ਬਹੁਤ ਮਾੜੇ ਹੋ ਗਏ ਪਿੰਡਾਂ ਦੇ ਵਿੱਚ ਤੁਸੀਂ ਵੀ ਪਿੰਡਾਂ ਚੋਂ ਗਏ ਲੋਕ ਹੋ ਅਸੀਂ ਵੀ ਪਿੰਡਾਂ ਤੋਂ ਚੰਡੀਗੜ੍ਹ ਜਾ ਕੇ ਬੈਠ ਗਏ ਹਾਂ ਪਿੰਡਾਂ ਦੇ ਵਿੱਚ ਕਿਸੇ ਕਿਸਮ ਦਾ ਇਸ ਤਰ੍ਹਾਂ ਦਾ ਖੌਫ ਨਹੀਂ ਸੁਣਦਾ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਵੀ ਰਾਤ 8 ਵਜੇ ਤੋਂ ਬਾਅਦ ਜਿਹੜਾ ਆ ਕਿਸੇ ਦਾ ਕਹਿੰਦੇ ਵੀ ਕਿਸੇ 7-8 ਕਿਲੋਮੀਟਰ ਦੀ ਸੜਕ ਤੇ ਜਾਣਾ ਵੀ ਜਿਹੜਾ ਮੁਸ਼ਕਲ ਬਣਾਇਆ ਹੋਇਆ ਕਿਉਂਕਿ ਡਰੱਗੀ ਜਿਹੜੇ ਆ ਉਹ ਨਸ਼ਿਆਂ ਦੇ ਵਿੱਚ ਗ੍ਰਿਫਤ ਵਿੱਚ ਜਿਹੜੇ ਨੌਜਵਾਨ ਹੈ ਉਹ ਅਕਸਰ ਛੋਟੀਆਂ ਮੋਟੀਆਂ ਲੁੱਟਾਂ ਨੂੰ ਜਿਹੜਾ ਅੰਜਾਮ ਦਿੰਦੇ ਆ ਤੇ ਕਈ ਵਾਰੀ ਉਹ ਸਿੱਧਾ ਜਾ ਕੇ ਡੈਥ ਨਾਲ ਕੇਸ ਜੁੜ ਜਾਂਦਾ ਲੁੱਟਣ ਵੇਲੇ ਜਦੋਂ ਥੋੜੀ ਹਾਥਾ ਪਈ ਹੁੰਦੀ ਆ ਤਾਂ ਕਈ ਵਾਰੀ ਉਹ ਅਟੈਕ ਇਸ ਢੰਗ ਨਾਲ ਕਰਦੇ ਆ ਤੇ ਉਹ ਬੰਦਾ ਵੀ ਮਾਰ ਕੇ ਚੱਲ ਜਾਂਦੇ ਆ ਇਹ ਘਟਨਾਵਾਂ ਵੀ ਪੰਜਾਬ ਦੇ ਵਿਚ ਬਹੁਤ ਵੱਡੇ ਪੱਧਰ ਤੇ ਵੱਧ ਰਹੇ ਆ
ਜੀ ਤੇ ਗੱਲ ਕਰਦੇ ਆ ਦਿੱਲੀ ਵਿਧਾਨ ਸਭਾ ਦਾ ਬੈਰੀਅਰ ਤੋੜ ਕੇ ਅੰਦਰ ਆ ਵੜੀ ਜਿਹੜਾ ਜੀ ਕਾਰ
ਇਹ ਵੀ ਸਿਕਿਉਰਿਟੀ ਲੈਕ ਦਾ ਮਸਲਾ ਤੁਸੀਂ ਦੇਖੋ ਮਤਲਬ ਵਿਧਾਨ ਸਭਾ ਕੋਈ ਛੋਟੀ ਜਗ੍ਹਾ ਨਹੀਂ ਹੈ ਵਿਧਾਨ ਸਭਾ ਦੇ ਵਿਚ ਮਤਲਬ ਇੱਕ ਜਿਹੜੇ ਹੁੰਦੇ ਆ ਬੈਰੀਕੇਡ ਲੱਗੇ ਹੋਏ ਤੇ ਉਹਨੂੰ ਤੋੜ ਕੇ ਇੱਕ ਨਕਾਬਪੋਸ਼ ਡਰਾਈਵਰ ਹੋਵੇ ਤਿੰਨ ਜਾਂ ਦੋ ਬੰਦੇ ਹੋਰ ਗੱਡੀ ਚ ਬੈਠੇ ਹੋਣ ਤੇ ਉਹ ਉਹਨੂੰ ਤੋੜ ਕੇ ਅੰਦਰ ਜਾਣ ਤੇ ਤੋੜ ਕੇ ਅੰਦਰ ਜਾਣ ਤੇ ਫਿਰ ਜਿਹੜਾ ਸਪੀਕਰ ਆ ਵਿਜੇਂਦਰ ਗੁਪਤਾ
ਜੀ
ਉਹਦੇ ਦਫ਼ਤਰ ਦੇ ਅੱਗੇ ਜਿਹੜਾ ਲੋਨ ਬਣਿਆ ਉੱਥੇ ਇੱਕ ਗੁਲਦਸਤਾ ਰੱਖ ਕੇ ਫਿਰ ਉਸੇ ਤਰ੍ਹਾਂ ਵਾਪਸ ਚਲ ਜਾਣ ਕੋਈ ਰੋਕੇ ਵੀ ਨਾ ਉਹਨਾਂ ਨੂੰ ਜਦੋਂ ਭਾਰਤ ਦੀ ਪਾਰਲੀਮੈਂਟ ਹੋਇਆ ਤੁਹਾਨੂੰ ਯਾਦ ਹੋਣਾ ਬਹੁਤ ਵੱਡਾ ਅਟੈਕ ਸੀ ਭਾਰਤ ਦੀ ਪਾਰਲੀਮੈਂਟ ਦੇ ਉੱਤੇ ਉਹ ਵੀ ਸਿਕਿਉਰਿਟੀ ਇੱਕ ਕਿਸਮ ਦਾ
ਜੀ ਹੈਲੋ ਜਸਵੰਤ ਸਾਹਿਬ
ਜਿਹਦਾ ਪੰਜਾਬ ਵਿਧਾਨ ਸਭਾ ਆਪਣੀ ਅਸੈਂਬਲੀ ਹੈ ਤੇ ਦਿੱਲੀ ਉਦਾਂ ਵੀ ਪ੍ਰਦੇਸ਼ ਦੀ ਰਾਜਧਾਨੀ ਹੈ ਉੱਥੇ ਬੈਰੀਕੇਡ ਤੋਂ ਇੱਕ ਗੱਡੀ ਆਵੇ ਤੇ ਉਹ ਗੱਡੀ ਆਪਣਾ ਉਤਰ ਕੇ ਗੱਡੀ ਚ ਗੁਲਦਸਤਾ ਰੱਖਣ ਤੇ ਗੁਲਦਸਤਾ ਲਾ ਕੇ ਵਾਪਸ ਵੀ ਚੱਲ ਜਾਣ ਤੇ ਕੋਈ ਉਹਨਾਂ ਨੂੰ ਰੋਕਣ ਲਈ ਨਾ ਹੋਵੇ ਇਹ ਆਪਣੇ ਆਪ ਵਿਚ ਬਹੁਤ ਵੱਡੀ ਗੱਲ ਹੈ ਕਿ ਉਹ ਵੀ VVIP ਗੇਟ ਦੇ ਵਿਚੋਂ ਗਏ ਉਹ ਉੱਧਰ ਵਾਪਸ ਗਏ ਇਹ ਹੁਣ ਸਿਕਿਉਰਿਟੀ ਦੇ ਜਿਹੜੇ ਲੈਵਲ ਕਿੰਨੇ ਵੱਡੇ ਪੱਧਰ ਤੇ ਫੇਲ ਹੋਏ ਜਾਂ ਢਿੱਲੇ ਆ ਉਹਦਾ ਸਿੱਧੇ ਤੌਰ ਦੇ ਉੱਤੇ ਪ੍ਰਮਾਣ ਆ ਦੁਪਹਿਰ ਦਾ ਵੇਲਾ ਸੀ ਡਰਾਈਵਰ ਨੇ ਨਕਾਬ ਪਾਇਆ ਹੋਇਆ ਸੀ ਸਿੱਧਾ ਉਹ ਗੇਟ ਤੋੜ ਕੇ ਸਪੀਕਰ ਦੇ ਦਫ਼ਤਰ ਵੱਲ ਗਿਆ ਗੁਲਦਸਤਾ ਰੱਖਿਆ ਫਿਰ ਆਰਾਮ ਨਾਲ ਵਾਪਸ ਚਲਾ ਗਿਆ। ਬਾਅਦ ਚ ਪਤਾ ਲੱਗਾ ਵੀ ਬੰਬ ਤਾਂ ਕੋਈ ਹੈ ਨਹੀਂ ਸੀ, ਪਰ ਸਵਾਲ ਤਾਂ ਖੜਾ ਹੈ ਨਾ ਜੇ ਉਹ ਗੁਲਦਸਤੇ ਦੀ ਥਾਂ ਤੇ ਬੰਬ ਹੁੰਦਾ ਫੇਰ, ਜਾਂ ਕੋਈ ਹੋਰ ਇਸ ਤਰ੍ਹਾਂ ਦਾ ਗ੍ਰਨੇਡ ਵਗੈਰਾ ਖਤਰਨਾਕ ਹੁੰਦਾ ਫੇਰ। ਇਹ ਘਟਨਾ ਤੁਸੀਂ ਏਦਾਂ ਵੀ ਮੰਨ ਸਕਦੇ ਹੋ ਕਿ ਇਹ ਟ੍ਰਾਇਲ ਰਨ ਵੀ ਹੋ ਸਕਦੀ ਹੈ। ਟ੍ਰਾਇਲ ਕੀਤਾ ਹੋਵੇ ਪਹਿਲਾਂ ਕਿਸੇ ਨੇ, ਜਦ ਟ੍ਰਾਇਲ ਦੇ ਤੌਰ ਤੇ ਦੇਖ ਲੈਂਦੇ ਹਾਂ ਉਹਨੂੰ ਸਿਕਿਉਰਿਟੀ ਕਿਸ ਲੈਵਲ ਦੀ ਹੈਗੀ ਹੈ, ਕਿਉਂਕਿ ਵਿਧਾਨ ਸਭਾ ਨੂੰ ਵੀ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਇਹਨੂੰ, ਇਹ ਵਿਧਾਨ ਸਭਾ ਨੂੰ ਉਡਾਉਣ ਦੀਆਂ ਧਮਕੀਆਂ ਮਿਲੀਆਂ ਈਮੇਲ ਰਾਹੀਂ। ਚੌਕਸੀ ਚਾਹੀਦੀ ਸੀ, ਚੌਕਸੀ ਤਾਂ ਹੈ ਨਹੀਂ ਸੀ। ਹੁਣ ਬਾਅਦ ਚ ਐਕਟਿਵ ਹੋਈ ਆ ਪੁਲਿਸ, ਬਾਅਦ ਚ ਖ਼ਬਰ ਆਈ ਆ ਕਿ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ, ਕਾਰ ਵੀ ਜਿਹੜੀ ਆ ਉਹ ਰਾਊਂਡ ਅਪ ਕਰ ਲਈ ਗਈ ਹੈ। ਜਦੋਂ ਕੋਈ ਘਟਨਾ ਵਾਪਰ ਜਾਂਦੀ ਹੈ ਫੇਰ ਸਿਕਿਉਰਿਟੀ ਵਧਾ ਦਿੰਦੇ ਆ, ਹੁਣ ਕਹਿੰਦੇ ਗੇਟ ਤੇ ਸਿਕਿਉਰਿਟੀ ਵਧਾ ਦਿੱਤੀ ਹੈ। ਇੱਕ ਘਟਨਾ ਤੋਂ ਬਾਅਦ ਜਿਹੜੇ ਤੁਸੀਂ ਇੰਨੇ ਐਕਟਿਵ ਹੁੰਦੇ ਹੋ, ਘਟਨਾ ਵਾਪਰਨ ਤੋਂ ਪਹਿਲਾਂ ਐਕਟਿਵ ਕਿਉਂ ਨਹੀਂ ਹੁੰਦੇ?
ਸਹੀ ਸਹੀ।
ਇਸ ਕਰਕੇ ਭਾਈ ਇਹਦਾ ਹੁਣ ਪਤਾ ਲੱਗੇਗਾ ਕੌਣ ਸੀ, ਕੀ ਉਹਦਾ ਮਕਸਦ ਸੀ, ਕੀ ਉਹ ਇੱਕ ਕਿਸਮ ਦਾ ਇੱਕ ਰੇਕੀ ਟਾਈਪ ਸੀ, ਜਾਂ ਕਹਿ ਲਓ ਵੀ ਪ੍ਰੈਕਟਿਸ ਕਰ ਰਹੇ ਸੀ। ਆਉਣ ਵਾਲੇ ਸਮੇਂ ਚ ਕੋਈ ਵੱਡੇ ਹਮਲੇ ਦੀ ਪੇਸ਼ੀਨਗੋਈ ਤਾਂ ਨੀ ਹੈ, ਕੋਈ ਵੱਡੇ ਹਮਲੇ ਦਾ ਖਤਰਾ ਤਾਂ ਨੀ ਪੈਦਾ ਹੋ ਗਿਆ? ਸੋ ਇਸ ਕਰਕੇ ਭਾਈ ਇਹ ਹੁਣ ਦਿੱਲੀ ਦੀ ਸਰਕਾਰ ਵੀ, ਇੰਟੈਲੀਜੈਂਸ ਵੀ, ਦਿੱਲੀ ਦੀ ਪੁਲਿਸ ਵੀ, ਸਿਕਿਉਰਿਟੀ ਫੋਰਸਿਸ ਦੇ ਉੱਤੇ ਵੀ ਇੱਕ ਆਪਣੇ ਆਪ ਚ ਪ੍ਰੈਸ਼ਰ ਬਣੇਗਾ ਵੀ ਇਹ ਐਡੀ ਵੱਡੀ ਉਖਾਈ ਕਿਵੇਂ ਹੋ ਗਈ, ਐਡੀ ਵੱਡੀ ਜਿਹੜੀ ਉਖਾਈ ਹੋਣੀ ਨੀ ਚਾਹੀਦੀ। ਘਟਨਾ ਤੋਂ ਬਾਅਦ ਐਕਟਿਵ ਹੋਣਾ, ਇਸ ਤੋਂ ਸਬਕ ਮਿਲਦਾ ਵੀ ਘਟਨਾ ਤੋਂ ਪਹਿਲਾਂ ਐਕਟਿਵ ਹੋਣ ਦੀ ਜ਼ਰੂਰਤ ਹੈ
ਜੀ। ਦਸਾਂ ਸਾਹਿਬ, ਆਮ ਪਿੰਡਾਂ ਦੇ ਵਿਚ, ਸ਼ਹਿਰਾਂ ਦੇ ਵਿਚ ਖਾਸ ਤੌਰ ਤੇ ਗਰਮੀ ਦੇ ਮੌਸਮ ਦੇ ਵਿਚ ਵੀ ਚੱਕ ਨੂੰ ਚੁੱਲ੍ਹੇ ਵਰਤੇ ਜਾਂਦੇ ਸੀਗੇ, ਤੁਹਾਨੂੰ ਵੀ ਖਿਆਲ ਹੋਣਾ ਵੀਰ ਦਾ, ਮੈਂ ਕਿਹਾ ਵੀ ਤੁਹਾਡੇ ਤੋਂ ਹੀ ਪੁੱਛਦੇ ਆਉਂਦੇ ਹਾਂ ਜੀ। ਤੇ ਕਹਿੰਦੇ ਵੀ ਸੋਢੀ ਜੀ ਅੱਜ ਕੱਲ ਦੇਖ ਲਓ, ਕਹਿੰਦੇ ਇੰਨਾ ਆਮ ਆਦਮੀ ਪਾਰਟੀ ਨੇ ਤਰੱਕੀ ਕਰ ਲਈ ਆ, ਕਹਿੰਦੇ ਵੀ ਚੱਕ ਮੇ ਨੀ ਪੱਥਰ ਆਉਣ ਲੱਗ ਪਏ।
ਬਹੁਤ ਕੁਛ ਹੋ ਰਿਹਾ ਜੀ, ਤੁਸੀਂ ਮੈਂ ਇਹਦੇ ਤੇ ਥੋੜਾ ਜਿਹਾ ਇੱਦਾਂ ਵੀ ਦੇਖਣਾ ਵੀ ਜਿਸ ਢੰਗ ਦੇ ਨਾਲ ਸਾਡੇ ਮੀਡੀਆ ਨੂੰ ਵੀ ਕਵਰ ਅਪ ਕਰ ਲਿਆ ਗਿਆ, ਉਹਦੇ ਚ ਇਸ ਤਰ੍ਹਾਂ ਦੀਆਂ ਖ਼ਬਰਾਂ ਵੀ ਜਿਹੜੀਆਂ ਉਹ ਬਹੁਤ ਲੋਕਾਂ ਦੇ ਸਾਹਮਣੇ ਆਉਂਦੀਆਂ ਨੀ, ਇਹ ਹੀ ਖ਼ਬਰਾਂ ਆਉਂਦੀਆਂ ਕਿ ਮਤਲਬ ਅੱਜ ਅਸੀਂ ਗੱਲ ਕਰ ਰਹੇ ਸੀ ਮੈਂ ਤੇ ਮੇਰੇ ਨਿਸ਼ਚਿਤ ਜੋ ਵੀ ਇੱਕ ਅਖਬਾਰ ਦੇ ਵਿਚ ਰੀਡਰ ਨੇ, ਖ਼ਬਰਾਂ ਕੁਝ ਇਸ ਕਿਸਮ ਦੀਆਂ ਜਿਹੜੀਆਂ ਆਉਂਦੀਆਂ ਜਿਹੜੀਆਂ ਪੱਕੇ ਤੌਰ ਤੇ ਸਰਕਾਰ ਵੱਲੋਂ ਆ ਰਹੀਆਂ ਤੇ ਮੀਡੀਆ ਜਿਹੜਾ ਆ, ਕਿਉਂਕਿ ਪੇਡ ਨਿਊਜ਼ ਹੁੰਦੀਆਂ, ਪੇਡ ਨਿਊਜ਼ ਹੁੰਦੀਆਂ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹਦੇ ਵੱਲ ਮੀਡੀਆ ਨੇ ਧਿਆਨ ਨੀ ਦੇਣਾ, ਮੀਡੀਆ ਉਹ ਖ਼ਬਰਾਂ ਲਾ ਲਿਆ ਜਿਹੜੀਆਂ ਪੇਡ ਨਿਊਜ਼ ਹੈ, ਇੱਕ ਕਿਸਮ ਦੀ ਐਡਵਰਟਾਈਜ਼ਮੈਂਟ ਹੈ। ਖ਼ਬਰਾਂ ਕੀ ਆ ਰਹੀਆਂ ਰੋਜ਼ ਵੀ ਜੇ ਤੂੰ ਗੈਂਗਸਟਰ ਨਵਾਂ ਫੜ ਲਿਆ ਜੀ, ਹੈਂ, 100 ਬੰਦਾ ਜਿਹੜਾ ਆ ਉਹ ਨਸ਼ੇ ਵੇਚਦਾ ਹੋਰ ਫੜ ਲਿਆ, ਉਹ ਇੰਨੀਆਂ ਫੇਕ ਨਿਊਜ਼ ਬਣਾ ਕੇ ਸਰਕਾਰ ਦੇ ਪੱਖ ਚ ਜਿਹੜੀਆਂ ਇਸ ਕਿਸਮ ਦੀਆਂ ਖ਼ਬਰਾਂ ਜਿਹੜੀਆਂ ਭੇਜੀਆਂ ਜਾ ਰਹੀਆਂ, ਹਾਲਾਤ ਇਹ ਬਣ ਚੁੱਕੇ ਆ। ਤੇ ਜਿਹੜਾ ਆਹ ਕੰਮ ਚੱਲ ਰਿਹਾ ਵੀ ਚੱਕਵਾਂ ਜਿਹੜਾ ਜੀ, ਠੀਕ ਹੈ, ਚੱਕਵੇਂ ਨੀਂਹ ਪੱਥਰ ਤੇ ਹੋਰ ਦੂਜੀ ਗੱਲ ਜਿਹੜੇ ਪਹਿਲੇ ਸਰਕਾਰਾਂ ਨੇ ਨੀਂਹ ਪੱਥਰ ਰੱਖੇ ਆ, ਜੇ ਪਹਿਲੇ ਪ੍ਰੋਜੈਕਟ ਆ ਜੋ ਪ੍ਰੋਜੈਕਟ ਪੂਰਾ ਹੋ ਗਿਆ ਉਹਨੂੰ ਵੀ ਆਪਣਾ ਬਣਾ ਕੇ ਪੇਸ਼ ਕਰਨਾ, ਸੋ ਆਪਣੀ ਸਵੈ ਪ੍ਰਸ਼ੰਸਾ ਦੇ ਵਿੱਚ ਇਹ ਸਰਕਾਰ ਲੱਗੀ ਹੋਈ ਹੈ। ਇਹ ਸਰਕਾਰ ਨੇ ਰੀਅਲੀ ਮੈਂ ਤੁਹਾਨੂੰ ਦੱਸ ਰਿਹਾ ਕਿ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਜਿਹਨੂੰ ਆਪਾਂ ਇਹ ਗਿਣਾ ਸਕੀਏ ਵੀ ਹਾਂ ਸੱਚਮੁੱਚ ਇਹ ਲੋਕਾਂ ਦੀ ਪੱਖ ਦੀ ਰਾਜਨੀਤੀ ਕਰਨ ਵਾਲੀ ਸਰਕਾਰ ਹੈ। ਉਲਟਾ ਸਰਕਾਰ ਚ ਬੈਠੇ ਹੋਏ ਲੋਕ ਤੇ ਜਿਹੜੀ ਪਾਰਟੀ ਹੈ ਇਹ ਆਮ ਆਦਮੀ ਪਾਰਟੀ, ਉਸ ਚ ਬੈਠੇ ਹੋਏ ਲੋਕ ਇਹਨਾਂ ਦੀ ਰਿਐਲਿਟੀ ਕੀ ਆ ਉਹ ਤੁਹਾਨੂੰ ਰਾਘਵ ਚੱਡੇ ਵਾਲੇ ਕੇਸ ਦੇ ਵਿੱਚੋਂ ਸਾਹਮਣੇ ਆ ਰਹੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੜੇ ਅੰਦਰਲੇ ਸੱਚ ਜਿਹੜੇ ਸਾਡੇ ਸਾਹਮਣੇ ਆਉਣੇ ਆ, ਉਦੋਂ ਪਤਾ ਲੱਗੇਗਾ ਕਿ ਪੰਜਾਬ ਨੂੰ ਕਿੱਦਾਂ ਲੁੱਟਿਆ ਗਿਆ। ਰਾਘਵ ਚੱਡਾ ਦੇ ਹਵਾਲੇ ਨਾਲ ਵੀ ਇਹ ਗੱਲ ਕੀਤੀ ਜਾ ਰਹੀ ਹੈ ਵੀ ਜਦੋਂ ਉਹਨੂੰ ਰਾਜ ਸਭਾ ਭੇਜਿਆ ਗਿਆ ਉਸ ਤੋਂ ਪਹਿਲਾਂ ਜਦੋਂ ਪੰਜਾਬ ਨੂੰ ਲਿਆਂਦਾ ਗਿਆ ਕਿਸੇ ਦਾ ਸੁਪਰ ਸੀਐਮ ਦੇ ਤੌਰ ਤੇ ਰਾਘਵ ਚੱਡੇ ਨੂੰ, ਤੇ ਉਹ ਜਿਹੜੇ ਠੇਕੇ ਕਿਹਨੂੰ ਕਿਹਨੂੰ ਦਿੱਤੇ ਗਏ, ਪੈਸੇ ਕਿੱਥੇ ਕਿੱਥੋਂ ਇਕੱਠੇ ਕੀਤੇ ਗਏ, ਉਹ ਹਿਸਾਬ ਕਿਤਾਬ ਹੀ ਨਹੀਂ ਸੀ ਹੋਇਆ। ਇਸੇ ਕਰਕੇ ਰਾਘਵ ਚੱਡੇ ਵਾਲਾ ਮਾਮਲਾ ਹੁਣ ਸਾਡੇ ਸਾਹਮਣੇ ਆਇਆ। ਖ਼ਬਰਾਂ ਤੇ ਇਹ ਵੀ ਆ ਰਹੀ ਹੈ ਜਿਹਦੀ ਮੈਂ ਪੁਸ਼ਟੀ ਨਹੀਂ ਕਰਦਾ, ਕੁਝ ਚੈਨਲ ਤੇ ਉੱਤੇ ਗੱਲਾਂ ਗੁੱਲਾਂ ਹੋ ਰਹੀਆਂ ਤੇ ਇੱਕ ਬੰਦੇ ਨੇ ਸਿੱਧੇ ਤੌਰ ਤੇ ਹਰਿਆਣੇ ਵਾਲੇ ਨੇ ਇਲਜ਼ਾਮ ਵੀ ਲਾਤੇ ਆ ਵੀ ਰਾਘਵ ਚੱਡੇ ਨੂੰ ਬਕਾਇਦਾ ਸ਼ੀਸ਼ ਮਹਿਲ ਇੱਕ ਦਿੱਲੀ ਵਾਲਾ, ਇੱਕ ਪੰਜਾਬ ਦੇ ਵਿੱਚ ਇੱਕ ਖੁਫੀਆ ਕੋਠੀ ਹੈ, ਦੋ ਵਾਰ ਉਹਦੇ ਨਾਲ ਖੁੱਟ ਖਟਾਪਾ ਵੀ ਕੀਤਾ ਗਿਆ ਤੇ ਉਸ ਤੋਂ ਬਾਅਦ 2 ਸਾਲ ਤੋਂ ਉਹਨੇ ਆਪਣੇ ਰੰਗ ਬਦਲੇ ਆ ਤੇ ਆਪਣੀ ਆਪਣੇ ਢੰਗ ਨਾਲ ਆਪਣੀ ਸ਼ਿਆਸਤ ਕਰ ਰਿਹਾ ਤੇ ਉਹ ਪੈਸਾ ਕਿੰਨਾ ਇਕੱਠਾ ਹੋਇਆ, ਕਿੰਨਾ ਨੇ ਉਹਦੇ ਚ ਕਿਹੜੇ ਕਿਹੜੇ ਲੋਕ ਇਨਵੋਲਵ ਸੀ, ਇਹ ਵੀ ਆਉਣ ਵਾਲੇ ਦਿਨਾਂ ਦੇ ਵਿਚ ਬਹੁਤ ਸਾਰੇ ਸਫ਼ੇ ਜਿਹੜੇ ਬੰਦ ਪਏ ਆ ਨਾ ਉਹ ਖੁੱਲਣ ਵਾਲੇ ਆ
ਜੀ। ਔਰ ਨਾਲ ਹੀ ਦੂਸਰੇ ਪਾਸੇ ਜਿੱਥੇ ਰਾਘਵ ਚੱਡਾ ਦੀ ਤੁਸੀਂ ਗੱਲ ਕੀਤੀ ਆ ਤੇ ਮੈਂ ਦੇਖ ਰਿਹਾ, ਕਹਿੰਦੇ ਵੀ ਪੰਜਾਬ ਦੇ  3 ਕਰੋੜ ਲੋਕਾਂ ਸਮੇਤ ਪਾਰਟੀ ਨਾਲ ਧੋਖਾ, ਇਹ ਹਰਪਾਲ ਚੀਮੇ ਦਾ ਬਿਆਨ ਆ ਗਿਆ, ਕਹਿੰਦੇ ਰਾਘਵ ਚੱਡਾ ਨੇ ਧੋਖਾ ਕੀਤਾ। ਕਹਿੰਦੇ ਜੀ
ਧੋਖਾ ਦੱਸਦੇ ਨੇ, ਹਾਲੇ ਵੀ ਪਾਰਟੀ ਚ ਪਾਰਟੀ ਚ ਤਾਂ ਸਪੈਂਡ ਨਹੀਂ ਕੀਤਾ,
ਦੱਸਣਾ ਤਾਂ ਸਹੀ,
ਉਹ ਹਾਲੇ ਵੀ ਰਾਜ ਸਭਾ ਦਾ ਮੈਂਬਰ ਹੈ। ਜੇ ਉਹਨਾਂ ਚ ਜੇ ਆਮ ਆਦਮੀ ਪਾਰਟੀ ਦੇ ਵਿਚ ਇੰਨੀ ਨੈਤਿਕਤਾ ਹੈ ਉਹ ਐਸ ਨੇ ਰਾਸ਼ਟਰਵਾਦੀ ਡਿਪਟੀ ਲੀਡਰ ਉਤਾਰਤਾ ਤੇ ਅਸ਼ੋਕ ਮਿੱਤਲ ਨੂੰ ਬੁਲਾ ਦਿੱਤਾ। ਅਸ਼ੋਕ ਮਿੱਤਲ ਜਿਹੜਾ ਆ ਲਵਲੀ ਯੂਨੀਵਰਸਿਟੀ ਦਾ ਓਨਰ ਆ, ਜਿਹੜੇ ਲਵਲੀ ਸਵੀਟਸ ਵਾਲੇ ਜਲੰਧਰ ਵਾਲੇ ਤੇ ਪੁਰਾਣੇ ਵੱਡੇ ਬੰਦੇ ਆ, ਅਰਬਾਂ ਰੁਪਏ ਦੀ ਉਹਨਾਂ ਦੇ ਕੋਈ ਮਲਕੀਅਤ ਹੈ, ਉਹ ਕਿੰਨੇ ਕੁ ਲੋਕਾਂ ਦੇ ਮਸਲੇ ਜਾ ਕੇ ਚੱਕਣਗੇ ਮਿੱਤਲ ਸਾਹਿਬ ਰਾਜਸਭਾ ਦੇ ਵਿਚ। ਦੂਜੀ ਗੱਲ, ਰਾਘਵ ਚੱਡਾ ਨੂੰ ਡਿਪਟੀ ਲੀਡਰੀ ਤੋਂ ਹਟਾਇਆ, ਰਾਜਸਭਾ ਦਾ ਮੈਂਬਰ ਹਾਲੇ ਵੀ ਹੈ। ਜੇ ਆਮ ਆਦਮੀ ਪਾਰਟੀ ਚ ਨੈਤਿਕਤਾ ਹੈ, ਉਹਨੂੰ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਚ ਸਸਪੈਂਡ ਕਰੋ। ਜੇ ਆਮ ਆਦਮੀ ਪਾਰਟੀ ਚ ਸਸਪੈਂਡ ਜਾਂ ਡਿਸਮਿਸ ਉਹ ਕਰਦੇ ਆ
ਤੇ
ਲਾਜ਼ਮੀ ਤੌਰ ਤੇ ਉੱਤੇ ਜਿਹੜਾ ਆ ਨੁਕਸਾਨ ਇਹਨਾਂ ਨੂੰ ਕੀ ਹੋਣਾ, ਕਿਉਂਕਿ ਉਹਨੇ ਉਹਦੀ ਜਿਹੜੀ ਐਮ ਪੀ ਦੀ ਸੀਟ ਆ ਉਹ ਸੇਫ ਰਹੇਗੀ। ਜੇ ਰਾਘਵ ਚੱਡਾ ਆਪ ਕੋਈ ਹੋਰ ਪਾਰਟੀ ਜੁਆਇਨ ਕਰ ਲਵੇ, ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਜੁਆਇਨ ਕਰ ਲਵੇ, ਤਾਂ ਫਿਰ ਉਹਦੇ ਤੇ ਦਲ ਬਦਲੋ ਵਿਰੋਧੀ ਜਿਹੜਾ ਕਾਨੂੰਨ ਆ ਲਾਗੂ ਹੋਣਾ ਤੇ ਉਹਦੀ ਰਾਜਸਭਾ ਮੈਂਬਰੀ ਚੱਲ ਜਾਣੀ। ਜੇ ਆਮ ਆਦਮੀ ਪਾਰਟੀ ਅੱਜ ਨੂੰ ਕੱਢ ਦੇਵੇ ਤਾਂ ਉਹਦੀ ਰਾਜਸਭਾ ਮੈਂਬਰੀ ਰਹੇਗੀ। ਇਸੇ ਕਰਕੇ ਰਾਜਸਭਾ ਚਲੋ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਤੋਂ ਸਸਪੈਂਡ ਜਾਂ ਡਿਸਮਿਸ ਨਹੀਂ ਕੀਤਾ ਗਿਆ। ਜੇ ਬੋਲ ਰਹੇ ਨੇ ਹਰਪਾਲ ਚੀਮਾ, ਜੇ ਬੋਲ ਰਹੇ ਨੇ ਸੌਰਭ ਭਾਰਦਵਾਜ, ਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਉਹ ਕੋਈ ਹੋਰ ਹੀ ਗੇਮ ਖੇਡ ਰਿਹਾ ਜੀ ਰਾਘਵ ਚੱਡਾ, ਤੇ ਭਾਈ ਫਿਰ ਪਾਰਟੀ ਚ ਕਿਉਂ ਰੱਖਿਆ ਹੋਇਆ ਉਸ ਬੰਦੇ ਨੂੰ? ਦੂਜੀ ਗੱਲ, ਪੰਜਾਬ ਦੇ ਲੋਕਾਂ ਦਾ ਧੋਖਾ ਕੀਤਾ ਜਿਹੜਾ, ਉਹ ਧੋਖੇ ਚ ਕੀ ਕੱਲਾ ਰਾਘਵ ਚੱਡਾ ਸ਼ਾਮਿਲ ਹੈ? ਜਦੋਂ ਪੰਜਾਬ ਨੂੰ ਧੋਖਾ ਦੇ ਰਿਹਾ ਸੀ, ਮੰਨ ਲਓ 3 ਕਰੋੜ ਲੋਕਾਂ ਨੂੰ, 3.5 ਕਰੋੜ ਲੋਕਾਂ ਨੂੰ, ਉਦੋਂ ਤੁਸੀਂ ਕਿੱਥੇ ਬੈਠੇ ਸੀ? ਤੁਹਾਡੀਆਂ ਨਜ਼ਰਾਂ ਦੇ ਹੇਠਾਂ ਧੋਖਾ ਦਿੱਤਾ ਹੋਊ? ਤੁਸੀਂ ਉਹਦਾ ਹਿਸਾਬ ਲਿਓ ਵੀ ਕਿਹੜਾ ਧੋਖਾ ਕੀਤਾ, ਕਿੰਨੇ ਅਰਬ ਰੁਪਏ ਜਿਹੜੇ ਆ ਪੰਜਾਬ ਦੇ ਲੋਕਾਂ ਦੇ ਲੁੱਟੇ ਜਾ ਚੁੱਕੇ ਆ। ਇਹਦੀ ਬੈਲੈਂਸ ਸ਼ੀਟ ਤਾਂ ਇਹਨਾਂ ਕੋਲ ਹੀ ਹੋਏਗੀ ਨਾ
ਜੀ,
ਇਹਨਾਂ ਨੂੰ ਬੈਲੈਂਸ ਸ਼ੀਟ ਦੇਣੀ ਚਾਹੀਦੀ ਹੈ
ਜੀ। ਕਿਸਾਨ ਸਾਹਿਬ, ਲਾਈਨ ਨੂੰ ਹੋਲਡ ਰੱਖਿਓ, ਇੱਕ ਛੋਟੀ ਜਿਹੀ ਰਿਕਾਰਡਡ ਕਮਰਸ਼ੀਅਲ ਬ੍ਰੇਕ। ਸਰੋਤੋ, ਤੁਸੀਂ ਵੀ ਕੋਈ ਸਵਾਲ ਕਰਨਾ ਹੁੰਦਾ ਕਰਿਆ ਕਰੋ, ਵਧੀਆ ਲੱਗੇਗਾ ਸਾਨੂੰ। ਖੁੱਲਾ ਸਮਾਂ ਆਪਾਂ ਕਿਸਾਨ ਸਾਹਿਬ ਤੋਂ ਲਈਦਾ ਚੰਡੀਗੜ੍ਹ ਸਟੂਡੀਓ ਤੋਂ 416-916-1111 4169301111। ਮੈਨੂੰ ਪਤਾ ਅੱਜ ਛੁੱਟੀ ਆ, ਬਹੁਤ ਸਾਰੇ ਜਿਹੜੇ ਸੱਜਣ ਮਿੱਤਰ ਘਰਾਂ ਦੇ ਵਿੱਚ ਆ, ਪਰ ਘਰਾਂ ਦੇ ਵਿੱਚ ਵੇਖੇ ਟੈਲੀਵਿਜ਼ਨ ਦੇ ਜ਼ਰੀਏ ਵੀ ਤੁਸੀਂ ਸਾਨੂੰ ਵਾਚ ਕਰਦੇ ਹੋ, ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ। ਇੱਕ ਛੋਟੀ ਜੀ ਰਿਕਾਰਡਡ ਕਮਰਸ਼ੀਅਲ ਬ੍ਰੇਕ, ਤੁਸੀਂ ਕਿਤੇ ਨਹੀਂ ਜਾਣਾ, ਆਪਾਂ ਹੁਣੇ ਗਏ ਤੇ ਹੁਣੇ ਵਾਪਸ ਆਏ ਜੀ।
ਗ੍ਰੀਨ ਵੈਲੀ ਸੁਪਰ ਮਾਰਕੀਟ, ਮਕਵੀਨ ਐਂਡ ਮੇਫੀਲਡ ਮੇਨ ਇੰਟਰਸੈਕਸ਼ਨ, 7 ਡੇਜ਼ ਫਰੈਸ਼ ਗ੍ਰੋਸਰੀ, ਬੈਸਟ ਪ੍ਰਾਈਸਿਸ ਤੇ। ਗ੍ਰੋਸਰੀ ਤੋਂ ਬਾਅਦ ਬੈਠ ਕੇ ਖਾਣਾ ਖਾਣਾ, ਤੰਦੂਰੀ ਬਾਈਟਸ ਐਂਡ ਚਾਟ ਐਕਸਪ੍ਰੈਸ, ਜਾਂ ਫਿਰ ਤੁਸੀਂ ਟੇਕ ਆਊਟ ਲੈਣਾ, ਜਾਂ ਫਿਰ ਤੁਸੀਂ ਕੇਟਰਿੰਗ ਕਰਵਾਉਣੀ ਹੈ। ਪਹੁੰਚੋ ਗ੍ਰੀਨ ਵੈਲੀ ਸੁਪਰ ਮਾਰਕੀਟ, 905-913-1666, 905-913-1666, ਗ੍ਰੀਨ ਵੈਲੀ ਸੁਪਰ ਮਾਰਕੀਟ।
ਓਏ ਅੱਜ ਘਰੇ ਬੈਠਾ, ਕੰਮ ਤੇ ਨਹੀਂ ਗਿਆ?
ਉਹ ਕੀ ਕਰਾਂ ਯਾਰ, ਮੇਰੀ ਤਾਂ ਜੌਬ ਹੀ ਚਲੀ ਗਈ ਹੈ।
ਲੈ ਦੱਸ ਇੰਨੀ ਜੀ ਗੱਲ, ਤਾਂ ਫਿਰ ਤੇਰੇ ਲਈ ਖੁਸ਼ਖਬਰੀ ਹੈ। ਆਟੋਬਾਨ ਫਲਾਈਟਸ ਵਾਲਿਆਂ ਨੂੰ ਚਾਹੀਦੇ ਨੇ ਡਰਾਈਵਰ, ਲੌਂਗ ਹੌਲ 3 ਲੋਕਲ ਲਈ। ਸਿਰਫ 2 ਸਾਲ ਦਾ ਐਕਸਪੀਰੀਅੰਸ ਮੰਗ ਰਹੇ ਨੇ, ਨਾਲੇ ਮਿਲੇਗੀ ਐਕਸਲੈਂਟ ਪੇ। ਹੁਣੇ ਫੋਨ ਚੱਕ ਤੇ ਕਾਲ ਕਰ ਹਰਵਿੰਦਰ ਬਾਸੀ ਤੇ ਸੁੱਕਾ ਬਾਸੀ ਨੂੰ,
416-744-4444, 416-741-5454।
ਕਿੰਨਾ ਪਰੇਸ਼ਾਨ ਸਾਂ ਮੈਂ ਉਹਨੇ ਦਿਨੀ ਜਦੋਂ ਮੁਕੱਦਮਾ ਚੱਲ ਰਿਹਾ ਸੀ।
ਕਾਨੂੰਨੀ ਮਸਲਿਆਂ ਦੀ ਜਦ ਵੀ ਕੋਈ ਸਮੱਸਿਆ ਸਤਾਈ ਤਾਂ ਰਾਏ ਲਾਅ ਆਫਿਸ ਹੀ ਯਾਦ ਆਏ।
ਥੈਂਕਸ ਟੂ ਬਲਬੀਰ ਸਿੰਘ ਰਾਏ।
ਫੈਮਿਲੀ ਲਾਅ, ਕੋਆਪਰੇਟ ਲਾਅ, ਰੀਅਲ ਸਟੇਟ ਲਾਅ, ਇਮੀਗ੍ਰੇਸ਼ਨ ਲਾਅ, ਜਾਂ ਕੋਈ ਵੀ ਹੋਰ ਲੀਗਲ ਸਰਵਿਸਿਜ਼ ਲੈਣੀ ਹੋਵੇ ਤਾਂ ਯਾਦ ਰੱਖੋ ਇੱਕ ਹੀ ਨਾਮ, ਰਾਏ ਲਾਅ ਆਫਿਸ।
ਕਾਲ ਕਰੋ ਬਲਬੀਰ ਸਿੰਘ ਰਾਏ ਨੂੰ, 905-792-9992,
905-791-9292,
ਜਾਂ ਫਿਰ ਪਹੁੰਚੋ 2562 ਸਟੀਲ ਐਵੀਨਿਊ, ਬ੍ਰੈਂਪਟਨ, ਟੋਰ ਬ੍ਰਮੈਂਡ ਸਟੀਲਜ਼,
ਰਾਏ ਲਾਅ ਆਫਿਸ।
ਸ਼ੀਤਲ, ਜਿਹੜਾ ਰੀਆ ਨੇ ਰੈਸਟੋਰੈਂਟ ਵਾਲਾ ਪ੍ਰੋਜੈਕਟ ਦੱਸਿਆ ਨਾ, ਮੈਨੂੰ ਬਹੁਤ ਵਧੀਆ ਲੱਗਾ। ਮੈਂ ਸੋਚ ਰਿਹਾ ਕਿ ਮੈਂ ਵੀ ਪੈਸੇ ਇਨਵੈਸਟ ਕਰ ਦਿਆਂ ਉਹਦੇ ਵਿੱਚ।
ਤੁਹਾਡੀ ਗੱਲ ਤਾਂ ਸਾਰੀ ਠੀਕ ਹੈ, ਪਰ ਇਨਵੈਸਟ ਕਰਨ ਦੇ ਲਈ ਪੈਸੇ ਕਿੱਥੋਂ ਆਣਗੇ ਸਾਡੇ ਕੋਲ?
ਯਾਰ, ਪ੍ਰਾਪਰਟੀ ਤਾਂ ਆਪਣੇ ਕੋਲ ਹੈ ਹੀ ਆ, ਮੈਂ ਸੋਚ ਰਿਹਾ ਮੋਰਗੇਜ ਲੈ ਲੈਣੇ ਆ। ਮੈਂ ਗੁਰਪ੍ਰੀਤ ਸਮਰਾ ਜੀ ਦਾ ਆਪਣੀ ਕਮਿਊਨਿਟੀ 'ਚ ਬੜਾ ਨਾਂ ਸੁਣਿਆ, ਜੋ ਕਹਿੰਦੇ ਨੇ ਮੋਰਗੇਜ ਦੇ ਨੰਬਰ 1 ਐਡਵਾਈਜ਼ਰ ਨੇ, ਉਹਨਾਂ ਨਾਲ ਸਾਰੀ ਗੱਲ ਕਰ ਲਈਏ ਮੈਂ।
ਜੇਕਰ ਤੁਸੀਂ ਵੀ ਮੋਰਗੇਜ ਦੀਆਂ ਸਰਵਿਸਿਜ਼ ਲਈ ਇੱਕ ਭਰੋਸੇਮੰਦ, ਓਨੈਸਟ, ਐਕਸਪੀਰੀਅੰਸਡ ਮੋਰਗੇਜ ਬ੍ਰੋਕਰ ਦੀ ਭਾਲ ਵਿੱਚ ਹੋ, ਤਾਂ ਅੱਜ ਹੀ ਮਿਲੋ ਮੋਰਗੇਜ ਅਲਾਈਅੰਸ ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਨੂੰ। ਜੇਕਰ ਤੁਸੀਂ ਵੀ ਇਸ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਐਜ਼ ਮੋਰਗੇਜ ਏਜੰਟ, ਤਾਂ ਹੁਣੇ ਸੰਪਰਕ ਕਰੋ ਗੁਰਪ੍ਰੀਤ ਸਮਰਾ ਜੀ ਨੂੰ, 2155 B ਸਟੀਲਜ਼ ਐਵਨਿਊ, ਯੂਨਿਟ 32, ਬ੍ਰੈਂਪਟਨ। ਕਾਲ 905-799-9999,
905-799-9999, ਬ੍ਰੋਕਰੇਜ ਲਾਇਸੈਂਸ ਨੰਬਰ 12913।
प्यार नाल बनाते ने, प्यार नाल बरताते ने, प्यार नाल ही खवाते ने।
ना भाई ओ कौन है सानू भी दस दे।
प्रेम स्वीट्स एंड रेस्टोरेंट वाले।
ताजिया स्वादलिया मिठाइयां अते 100% वेजिटेरियन खाने ली याद रखो प्रेम स्वीट्स एंड रेस्टोरेंट।
डाइन इन टेक आउट अते 100% वेजिटेरियन तुसी इना करो कैटरिंग भी करवा सकते हो। प्रेम स्वीट एंड रेस्टोरेंट
20 ग्लिंगम ड्राइव ब्रैम्पटन। कॉल करो 905-455-1233 905-455-1233।
प्रेम स्वीट आया करो ताजा स्वाद लखाया करो
ए सारे दुख भुल जावे जे एक पल विच आ जावे।
दिल नू छू जान वाली कहानी तसेम जसड ते नुमर खेरा दी मूवी रब दा रेडियो 3 रिलीज हो रही है 3 अप्रैल नू। अपने परिवार ते दोस्तां नाल नजदीकी सिनेमा घरां विच जरूर देखना आओ।
दोस्तों एक बार फिर वेलकम जी हां तुहाडा तुहाडे अपने इस शो रौनक पंजाब ते मैं सुडी नागरा टोरंटो ब्रैम्पटन स्टूडियो तो ते इंडिया तो साडे वड्डे वीर सुशील दसांझ हुणी साडे नाल लाइन ते बने आ। 416-930-1111 अपना नंबर आ। RPD24 अपना पहला चैनल आ, न्यूज चैनल सैकंड अपना Udeek24 आ। दोनों ही चैनलों नूं तुसीं जिहड़ा सबसक्राइब करना 416-930-1111। ਦਸਾਂਤ ਸਾਹਿਬ ਹੁਣ ਇੱਕ ਵਾਰੀ ਫਿਰ ਵੈਲਕਮ ਕਰਦੇ ਹਾਂ ਦਸਾਂਤ ਸਾਹਿਬ ਜੀ ਨੂੰ।
ਬਹੁਤ ਸ਼ੁਕਰੀਆ ਜੀ ਨਾਗਰ ਸਾਹਿਬ, ਬਹੁਤ ਮਿਹਰਬਾਨੀ ਜੀ।
ਜੀ ਆਪਾਂ ਅਗਲੀ ਖਬਰ ਤੇ ਚੱਲਦੇ ਹਾਂ ਜਿਹੜਾ ਜੀ ਅਗਲੀ ਖਬਰ ਹੈ ਜਿਹੜਾ ਜੀ ਚੋਣਾਂ ਤੋਂ ਪਹਿਲਾਂ ਹੋ ਸਕਦੀ ਇੱਕ ਹੋਰ ਪਹਿਲ ਗਾਮ ਮਮਤਾ ਬੈਨਰਜੀ ਦਾ ਹੈਰਾਨ ਕਰਨ ਵਾਲਾ ਬਿਆਨ ਆਇਆ ਕੋਈ।
ਦੇਖੋ ਮਮਤਾ ਬੈਨਰਜੀ ਇਸ ਤੇ ਬਹੁਤ ਵੱਡੀ ਫਾਈਟ ਦੇ ਵਿਚ ਹੈ ਪੱਛਮੀ ਬੰਗਾਲ ਵਿਚ ਤੇ ਉਧਰ ਕੇਰਲਾ ਚ ਇਲੈਕਸ਼ਨ ਹੈ ਤੇ ਤਾਮਿਲਨਾਡੂ ਚ ਵੀ ਤੇ ਪੱਛਮ ਬੰਗਾਲ ਵਿਚ ਵੀ ਤੇ ਭਾਰਤੀ ਜਨਤਾ ਪਾਰਟੀ ਦਾ ਜ਼ੋਰ ਲੱਗਾ ਵੀ ਘੱਟੋ ਘੱਟ ਪੱਛਮ ਬੰਗਾਲ ਦੇ ਵਿਚ ਜਿਹੜਾ ਧੋਬੀ ਪਟਕਾ ਕਿਤੇ ਨਾ ਕਿਤੇ ਮਾਰ ਦਿੱਤਾ ਜਾਏ ਮਮਤਾ ਬੈਨਰਜੀ ਨੂੰ, ਕਿਉਂਕਿ ਉਹ ਲਗਾਤਾਰ ਉੱਥੇ 3 ਵਾਰ ਤੋਂ ਸੀਐਮ ਹੈ ਤੇ ਬੜੀ ਕਹਿੰਦੇ ਫਾਇਰ ਬ੍ਰਾਂਡ ਲੀਡਰ ਹੈਗੀ ਹੈ ਤੇ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਕਈ ਵਾਰੀ ਅਟੈਕਿੰਗ ਵਿਚ ਰਹਿੰਦੀ ਹੈ ਤੇ ਉਸੇ ਤਰ੍ਹਾਂ ਉਹਦਾ ਅਟੈਕਿੰਗ ਜਿਹੜਾ ਅੱਜ ਮਮਤਾ ਬੈਨਰਜੀ ਨੇ ਵੀ ਦਿਖਾਇਆ। ਮਮਤਾ ਬੈਨਰਜੀ ਨੇ ਸਿੱਧਾ ਸਿੱਧਾ ਇਹ ਇਲਜ਼ਾਮ ਲਾਇਆ ਵੀ ਚੋਣਾਂ ਚੱਲ ਰਹੀਆਂ ਤੇ ਵੋਟਾਂ ਤੋਂ ਪਹਿਲਾਂ ਕੋਈ ਇੱਕ ਹੋਰ ਪਹਿਲਗਾਮ ਵਰਗੀ ਘਟਨਾ ਵੀ ਹੋ ਸਕਦੀ ਹੈ। ਯਾਨੀ ਉਹਨੇ ਸਿੱਧਾ ਤੌਰ ਤੇ ਇੰਡੀਅਨ ਗਵਰਨਮੈਂਟ ਦੇ ਉੱਤੇ ਜਾਂ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਉੱਤੇ ਇੱਕ ਕਿਸਮ ਦਾ ਇਲਜ਼ਾਮ ਰੱਖ ਦਿੱਤਾ ਇਹ ਕਹਿ ਕੇ ਵੀ ਪਹਿਲਗਾਮ ਵਰਗੀ ਘਟਨਾ ਵੀ ਹੋ ਸਕਦੀ ਹੈ ਚੋਣਾਂ ਤੋਂ ਪਹਿਲਾਂ। ਯਾਨੀ ਉਹਦੇ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਪਹਿਲਗਾਮ ਘਟਨਾ ਵਾਪਰੀ ਸੀ ਉਹਦੇ ਪਿੱਛੇ ਕਿਤੇ ਨਾ ਕਿਤੇ ਸਰਕਾਰ ਦਾ ਕਿਤੇ ਨਾ ਕਿਤੇ ਹੱਥ ਸੀ। ਯਾਨੀ ਇੱਕ ਕਿਸਮ ਦਾ ਬਹੁਤ ਵੱਡਾ ਇਲਜ਼ਾਮ ਹੈ, ਛੋਟਾ ਇਲਜ਼ਾਮ ਨਹੀਂ ਹੈ। ਤੇ ਇਸੇ ਤੇ ਭਾਰਤੀ ਜਨਤਾ ਪਾਰਟੀ ਨੇ ਇਹਦਾ ਜਵਾਬ ਇਸ ਢੰਗ ਨਾਲ ਦਿੱਤਾ ਕਿ ਜਿਹੜੀ ਮਮਤਾ ਬੈਨਰਜੀ ਉਹ ਬੁਖਲਾ ਗਈ ਹੈ। ਪਰ ਕੇਵਲ ਇਹਨਾਂ ਕਹਿਣ ਦੇ ਨਾਲ ਸਰਦਾ ਨਹੀਂ ਹੈ। ਤੁਹਾਡੇ ਟੋਟਲ ਜਿਹੜਾ ਕਹਿ ਲਓ ਵੀ ਤੁਹਾਡੇ ਦਾਅਵਿਆਂ ਦੇ ਉੱਤੇ ਇੱਕ ਐਡਾ ਵੱਡਾ ਇਲਜ਼ਾਮ ਰੱਖ ਦਿੱਤਾ ਹੋਵੇ ਮਮਤਾ ਬੈਨਰਜੀ ਨੇ, ਸਟੇਟ ਦੀ ਹੈੱਡ ਆ ਉਹ, ਉੱਥੋਂ ਦੀ ਮੁੱਖ ਮੰਤਰੀ ਆ ਪੱਛਮੀ ਬੰਗਾਲ ਦੀ, ਵੀ ਪਹਿਲਗਾਮ ਦੇ ਵਿਚ ਜਿੱਦਾਂ ਟੈਰਿਸਟ ਆਏ ਸੀ ਜਿਵੇਂ ਉਹਨਾਂ ਨੇ ਧਰਮ ਪੁੱਛ ਕੇ ਲੋਕਾਂ ਨੂੰ ਮਾਰਿਆ ਸੀ ਤੇ ਫਿਰ ਵਾਪਸ ਵੀ ਚਲੇ ਗਏ, 35 ਲੋਕ ਮਾਰੇ ਸੀ ਉੱਥੇ ਤੇ ਉਹਦੇ ਵੀਡੀਓ ਹਾਲੇ ਵੀ ਘੁੰਮ ਰਹੇ ਆ। ਯਾਨੀ ਉਹ ਗਵਰਨਮੈਂਟ ਸਪੌਂਸਰਡ ਸਾਰਾ ਕੁਛ ਹੈਗਾ ਇਹ ਕਿਹਾ ਕਿਸਮ ਦਾ ਮਮਤਾ ਬੈਨਰਜੀ ਨੇ। ਇਸ ਦਾ ਜਵਾਬ ਜਿਹੜਾ ਆ ਉਹ ਕੇਵਲ ਇਹ ਨਹੀਂ ਹੋ ਸਕਦਾ ਕਿ ਮਮਤਾ ਬੈਨਰਜੀ ਬੁਖਲਾ ਗਈ ਹੈ, ਇਸ ਦਾ ਜਵਾਬ ਫੈਕਟ ਹੋਣਾ ਚਾਹੀਦਾ। ਫੈਕਚੁਅਲ ਜਿਹੜੀਆਂ ਉਹਦੀਆਂ ਕੀ ਜਿਹੜੀਆਂ ਸਰਕਾਰ ਦੇ ਕੋਲ ਜਿਹੜੀਆਂ ਕਹਿ ਲਓ ਐਵੀਡੈਂਸ ਹੈਗੇ ਆ ਭਾਰਤ ਸਰਕਾਰ ਦੇ ਕੋਲ ਪਹਿਲਗਾਮ ਦੀ ਘਟਨਾ ਬਾਰੇ, ਜਿਹੜੀ ਸੁਰੱਖਿਆ ਦੇ ਵਿਚ ਉਕਾਈਆਂ ਹੋਈਆਂ ਜਾਂ ਉਹਦੇ ਚ ਜਿਹੜੀ ਜਾਂਚ ਕੀਤੀ ਗਈ ਉਹਦੇ ਚ ਕਿਹੜੇ ਕਿਹੜੇ ਐਵੀਡੈਂਸ ਸਰਕਾਰ ਦੇ ਕੋਲ ਹੈ ਜਿਹੜੇ ਸਾਬਤ ਕਰਦੇ ਆ ਕਿ ਸਰਹੱਦ ਪਾਰ ਤੋਂ ਲੋਕ ਆਏ ਸੀ ਤੇ ਜਿਨ੍ਹਾਂ ਨੇ ਆ ਕੇ ਪਹਿਲਗਾਮ ਦਾ ਅਟੈਕ ਕੀਤਾ ਸੀ, ਉਹ ਲੋਕਾਂ ਨੂੰ ਉਹਦਾ ਜਵਾਬ ਉਸ ਰੂਪ ਦੇ ਵਿਚ ਚਾਹੀਦਾ ਕਿ ਸਰਕਾਰ ਆਪਣੇ ਐਵੀਡੈਂਸ ਸ਼ੋ ਕਰੇ। ਸੁਰੱਖਿਆ ਏਜੰਸੀਆਂ ਜਿਹੜੀਆਂ ਸਰਕਾਰ ਦੇ ਅੰਡਰ ਕੰਮ ਕਰਦੀਆਂ, ਇੰਟੈਲੀਜੈਂਸ ਜਿਹੜੀ ਸਰਕਾਰ ਦੇ ਅੰਡਰ ਕੰਮ ਕਰਦੀ ਆ, ਉਹ ਬਕਾਇਦਾ ਤੱਥਾਂ ਦੇ ਨਾਲ ਭਾਰਤ ਦੇ ਲੋਕਾਂ ਦੇ ਅੱਗੇ ਪੇਸ਼ ਹੋਣ ਵੀ ਮਮਤਾ ਬੈਨਰਜੀ ਜੋ ਕਹਿ ਰਿਹਾ ਗਲਤ ਕਹਿ ਰਿਹਾ ਸੀ, ਵੋਟਾਂ ਹਾਸਲ ਕਰਨ ਵਾਸਤੇ ਕਹਿ ਰਹੇ ਆ, ਇਹਨੂੰ ਚਸਲਾਉਣ ਵਾਸਤੇ ਫੈਕਟ ਚਾਹੀਦੇ ਆ, ਤੱਥ ਚਾਹੀਦੇ ਆ। ਉਹ ਦੇਣ ਦੀ ਥਾਂ ਦੇ ਉੱਤੇ ਇੱਕ ਕਿਸਮ ਦੀ ਡਰਟੀ ਪੋਲਿਟਿਕਸ ਜਿਹੜੀ ਹੈ ਪੱਛਮੀ ਬੰਗਾਲ ਚ ਚੱਲ ਰਹੀ ਹੈ, ਦੋਵਾਂ ਪਾਸਿਆਂ ਤੋਂ ਚੱਲ ਰਹੀ ਹੈ। ਉਧਰ ਕੇਰਲਾ ਚ ਵੀ ਇਹੀ ਕੁਛ ਹੋ ਰਿਹਾ। ਕੇਰਲਾ ਦੇ ਵਿਚ ਜਿਹੜਾ ਲੈਫਟ ਹੈ
ਜੀ जी हेलो दसान साहब थोड़ी आवाज हूं जी कट हो गई जी 416-930-1111 लाइन जी दसान साहब की ड्रॉप हो गई है और आप अगली खबर ते चलांगे 11:44 ते कुछ सैकंड का समा हो गया बहुत सारे हो सकदा सज्जन मित्र परिवार सर्कल नूं कई बारी पता नहीं हुंदा सोशल मीडिया ते भी असीं कोई ना कोई पोस्ट पाउंदे रहिंदे प्रोग्रामां नूं लैके वैसे इन्हां ते तुहानूं पता जे आपां दो चैनलां ते काम करदे ते दोवां ते ही आ क्योंकि कई बारी हुंदा एक डोर चल गया दूसरी आ गया नाज तां कीता ते ना कदी करांगे चाहे ओह इधरले चैनल ते काम है चाहे दूसरे ते करदे आ जिन्ना च इक करांगे एन वधिया टॉप दा काम करांगे धोण चुका के नहीं एन पूरा जिहड़ी गल कही उत्ते खरे उतरी दा बहुत सारे बिजनेसमैन सपोर्ट करदे आ और वाकई कुछ बिजनेसमैना की जरूरत भी आपां नूं पर मैं चाहना भी रौनक पंजाब ते उड़ीक ते असी ओ ऐड करिए जिहड़ी ऐड सानू ला के भी प्राउड होवे भी मैं यार बिजनेस दी चाहे रेस्टोरेंट है चाहे फर्नीचर स्टोर है चाहे रियल स्टेट एबीसीडी कोई भी ट्रांसपोर्ट है भाई आह ऐड जे ला रहे यार वधिया गल आ ਇਹ ਨਾ ਹੋਵੇ ਡੱਡੂ ਛੜੱਪੇ ਵਾਲੀਆਂ ਐਡਾਂ ਨਹੀਂ ਮੈਨੂੰ ਚਾਹੀਦੀਆਂ ਵੀ ਜਦੋਂ ਆਕਸੀਜਨ ਹੋ ਗਿਆ ਉਦੋਂ ਵੀ ਭਾਜੀ ਤੁਹਾਡੇ ਵਰਗਾ ਕੋਈ ਬੰਦਾ ਹੀ ਨਹੀਂ ਮੀਡੀਆ ਚ ਬੰਦਾ ਹੀ ਇੱਕ ਸੂਢੀ ਨਾ ਕਰਾਇਆ ਜਦੋਂ ਆਪਣਾ ਕੰਮ ਕੱਢ ਲਿਆ ਜਿਵੇਂ ਕਈ ਵਾਰੀ ਹੁੰਦਾ ਨਹੀਂ ਕਹਿਣਾ ਵੀ ਆਏ ਗਏ ਤੇ ਜਿਹੜਾ ਆ ਦੇਸੀ ਘੇ ਕੱਢ ਲਓ ਉਦੋਂ ਦਾਲ ਸਬਜ਼ੀ ਚ ਥੋੜਾ ਜਿਹਾ ਚਮਚਾ ਪਾ ਦਿਓ ਵੀ ਆਏ ਗਏ ਵਾਲਿਆਂ ਨੂੰ ਪਤਾ ਲੱਗੇ ਵੀ ਦੇਸੀ ਘੇ ਹੀ ਇਹ ਤਾਂ ਵਰਤਦੇ ਤੁੜਕਾ ਹੀ ਦੇਸੀ ਦਾ ਲਾਉਂਦੇ ਆ ਪਰ ਨਹੀਂ ਕਈ ਵਾਰੀ ਕੁਝ ਚੀਜ਼ਾਂ ਦਿਖਾਵੇ ਵਾਸਤੇ ਹੁੰਦੀਆਂ ਕੋਈ ਨਾ ਆਪਾਂ ਹੌਲੀ ਹੌਲੀ ਵਹਿਮ ਕੱਢਾਂਗੇ ਤੁਹਾਨੂੰ ਪਤਾ ਹੀ ਆ ਅੱਜ ਤੱਕ ਰੌਣਕ ਪੰਜਾਬ ਨੇ ਜਿਹੜਾ ਵੀ ਕੰਮ ਕੀਤਾ ਆ ਵੱਖਰਾ ਨਵੇਕਲਾ ਕੀਤਾ ਚਾਹੇ ਇੱਥੇ ਦੀ ਗੱਲ ਕਰੀਏ ਬਹੁਤ ਸਾਰੀਆਂ ਸਾਡੀਆਂ ਵੀਡੀਓ ਆ ਜਿੱਥੇ ਮੈਂ ਤੇ ਯਾਦ ਆਪਣੀ ਗੋਹੇ ਤੋਂ ਉਨ੍ਹਾਂ ਦੀ ਗੱਲ ਕਰਦਾ ਡਾਕਟਰ ਹੋਣਾ ਦੀ ਕਵਰੇਜ ਕੀਤੀ ਬ੍ਰੈਂਪਟਨ ਨੂੰ ਲੈ ਕੇ ਬਾਅਦ ਦੇ ਵਿਚ ਇੰਗਲਿਸ਼ ਮੀਡੀਆ ਜਾਂ ਸਾਡੇ ਮੀਡੀਆ ਨੇ ਕੀਤੀ ਪਹਿਲਾਂ ਇਨ੍ਹਾਂ ਨੂੰ ਵੀ ਪਤਾ ਸੀ ਸਾਡਿਆਂ ਨੂੰ ਵੀ ਪਰ ਗੱਲ ਨਹੀਂ ਕੋਈ ਕਰਦਾ ਡਰਦੇ ਆ ਡਰਪੋਕ ਬਹੁਤ ਆ ਲੈਟਰ ਤੋਂ ਡਰੀ ਜਾਣਗੇ ਉਹ ਲੈਟਰ ਮਰਦਾ ਨਹੀਂ ਆਉਂਦੇ ਫਿਰ ਕੀ ਇੱਕ ਅੱਧਾ ਵਕੀਲ ਵਧੀਆ ਰੱਖੋ ਸੀ ਹੁਣ ਰਾਇਲਾ ਆਫਿਸ ਭਾਜੀ ਆ ਸਾਡੇ ਹੋਰ ਆ ਦੋ ਚਾਰ ਸੱਜਣ ਮਿੱਤਰ ਕੋਈ ਚੱਕਰ ਹੀ ਨਹੀਂ ਐਵੇਂ ਬਿਨਾਂ ਗੱਲ ਤੋਂ ਝੁਕਣਾ ਨਹੀਂ ਚਾਹੀਦਾ ਤੇ ਨਾ ਹੀ ਕਿਸੇ ਨੂੰ ਝੁਕਾਉਣਾ ਚਾਹੀਦਾ ਜੀ ਕਹਿੰਦਾ ਦੋ ਵਾਰੀ ਜੀ ਕਹੋ ਇੱਕ ਵਾਰੀ ਅਗਲਾ ਓਏ ਕਹਿ ਕੇ ਬਣਾਉਂਦਾ ਦੋ ਵਾਰੀ ਓਏ ਕਹੋ ਇੱਕ ਸੌਂਗ ਸੁਣਾਉਂਦੇ ਆਪਾਂ ਫਿਰ ਦਸਾਂ ਸਾਹਿਬ ਉਹਨਾਂ ਨੂੰ ਮੈਂ ਟਰਾਈ ਕਰਦਾ ਦੁਬਾਰਾ ਮਿਲਾਉਣ ਦੀ ਕੋਸ਼ਿਸ਼ ਕਰਦਾ ਲਾਈਨ 416-930-1111 ਆਪਣਾ ਨੰਬਰ ਆ ਤੁਸੀਂ ਵੀ ਕੋਈ ਕਮਰਸ਼ੀਅਲ ਦੀ ਸਾਂਝ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਪ੍ਰੋਗਰਾਮ ਤੋਂ ਬਾਅਦ ਚ ਮੇਰੇ ਨਾਲ ਜਾਂ ਲਖਵੀਰ ਹੋਣਾ ਨਾਲ ਸੰਪਰਕ ਕਰ ਲੈਣਾ ਮੇਰਾ ਨੰਬਰ ਹੈ 416-303-4444 ਤੇ ਲਖਵੀਰ ਹੋਣਾ ਦਾ ਨੰਬਰ ਆ 416-716-4417 ਤੇ ਜਿਹੜਾ ਸੰਪਰਕ ਤੁਸੀਂ ਕਰ ਲੈਣਾ ਜੀ ਕਿਉਂਕਿ ਆਹ ਜਿਹੜੀਆਂ ਚੀਜ਼ਾਂ ਇਹ ਵੀ ਰੌਣਕ ਪੰਜਾਬ ਤੇ ਉਡੀਕ ਤੇ ਮਿਲਣੀਆਂ ਤੁਹਾਨੂੰ ਇਹ ਵੀ ਪਤਾ
ਬਾਪੂ ਵੇ
ਕਿੰਨੀ ਮਿਠਾਸ ਦੇ ਵਿਚ ਬੀਬਾ ਕਹਿ ਰਹੀ ਹੈ ਬਾਪੂ ਵੇ ਅੱਡ ਹੁੰਨੀ ਆ ਕਿ ਨਹੀਂ
ਬਾਪੂ ਵੇ ਅੱਡ ਹੁੰਨੀ ਆ ਬਾਪੂ ਵੇ ਅੱਡ ਹੁੰਨੀ ਆ ਮੱਥਾ ਬਾਪੂ ਵੇ ਅੱਡ ਹੁੰਨੀ ਆ ਬਾਪੂ ਵੇ ਅੱਡ ਹੁੰਨੀ ਆ ਮੱਥਾ ਬਾਪੂ ਵੇ ਅੱਡ ਹੁੰਨੀ ਆ ਕਹਿ ਲੈ ਦੇ ਇੱਕ ਮੈਂ ਲੈ ਦੇ ਦੋ ਪਲ ਤੇ ਚੱਲੀਆਂ ਮਵਾਲੇ ਕੋਕਿਸ ਲੈ ਦੇ ਚਾਂਜਰਾ ਵਾਲੀ ਵੇ ਅਧੂਨੀਏ ਬਾਪੂ ਵੇ ਅਧੂਨੀਏ ਮੱਥਾ ਬਾਪੂ ਵੇ ਅਧੂਨੀਏ
ਮਿਊਜ਼ੀਕਲ ਬ੍ਰੇਕ ਲਈ ਆ ਤੁਹਾਨੂੰ ਗੱਲਬਾਤ ਵਧੀਆ ਲੱਗ ਰਹੀ ਸਾਡੀ ਮੇਰੀ ਤੇ ਦਸਾਂ ਸਾਹਿਬ ਦੀ ਤੇ ਐਂਟਰਟੇਨਮੈਂਟ ਵੀ ਜ਼ਰੂਰੀ ਆ ਇੱਕ ਘੰਟੇ ਦਾ ਸ਼ੋਅ ਹੋਵੇ ਚਾਹੇ ਦੋ ਦਾ ਕੋਸ਼ਿਸ਼ ਕਰੀਦੀ ਆ ਜਿਹੜਾ ਤੁਹਾਡੇ ਕੰਨਾਂ ਦਾ ਰਸ ਹੈ ਰੌਣਕ ਪੰਜਾਬ ਤੇ ਉਡੀਕ ਤੋਂ ਤੁਹਾਨੂੰ ਮਿਲੇ ਜਿਵੇਂ ਜ਼ਬਾਨ ਦੇ ਟੇਸਟ ਦੀ ਆਪਾਂ ਗੱਲ ਕਰੀ ਦੀ ਕਹਿਣਾ ਫਲਾਣੇ ਰੈਸਟੋਰੈਂਟ ਦਾ ਫੂਡ ਵਧੀਆ, ਇਸੇ ਤਰ੍ਹਾਂ ਹੀ ਰੌਣਕ ਪੰਜਾਬ ਤੇ ਉਡੀਕ ਦੀ ਗੱਲ ਹੈ। ਅਸੀਂ ਤੁਹਾਡਾ ਹੀ ਕਰਕੇ ਪ੍ਰੋਗਰਾਮ ਪੇਸ਼ ਕਰੀਦਾ, ਅਸੀਂ ਆਪਣੇ ਆਪ ਦੇ ਵਿਚ ਜੱਜ ਨਹੀਂ, ਖ਼ਬਰ ਨੂੰ ਖ਼ਬਰ ਦੇ ਆਧਾਰ ਤੇ ਪੇਸ਼ ਕਰੀਦਾ, ਪਰ ਇੰਨਾ ਅਸੀਂ ਹਿੰਮਤ ਰੱਖਦੇ ਹਾਂ ਸਹੀ ਨੂੰ ਸਹੀ ਕਹਿਣ ਦੀ ਤੇ ਗਲਤ ਨੂੰ ਗਲਤ ਕਹਿਣ ਦੀ। ਨਾ ਇੱਥੇ ਕਿਸੇ ਪਾਰਟੀ ਦੇ ਬੁਲਾ ਰਿਹਾ, ਨਾ ਬੈਕ ਹੋਮ ਪੰਜਾਬ ਇੰਡੀਆ ਦੀ ਗੱਲ ਕਰੀਏ। 416-930-1111 ਆਪਣਾ ਨੰਬਰ ਆ। ਦਸਾਂ ਸਾਹਿਬ ਇੱਕ ਵਾਰੀ ਫਿਰ ਵੈਲਕਮ ਜੀ, ਆਨੂੰ ਜੀ
ਜੀ ਬਹੁਤ ਸ਼ੁਕਰੀਆ ਜੀ ਤੁਹਾਡੀ ਨਾਗਰਾ ਜੀ।
ਸੋਰੀ ਜੀ ਲਾਈਨ ਡਰੋਪ ਹੋ ਗਈ ਸੀਗੀ ਤੇ ਆਪਾਂ ਅਗਲੀ ਗੱਲ ਕਰਦੇ ਜਿਹੜਾ ਜੀ ਆਪਾਂ ਟਰੰਪ ਦੀ ਇਰਾਨ ਨੂੰ ਲੈ ਕੇ ਹੋਰਮਜ ਖੁੱਲੇ ਨਹੀਂ ਤੇ ਕਿਹਦਾ ਵੀ ਮੈਂ ਨਰਕ ਬਣਾ ਦਿਆਂਗਾ, ਇਹ ਮੈਂ ਦੇਖਿਆ ਟਰੰਪ ਧਮਕੀਆਂ ਵੱਧ ਦੇ ਰਿਹਾ ਤੇ ਬਸ ਗਾਂਹ ਦੀ ਗਾਂਹ ਦਿਨ ਚ ਇਰਾਨ ਦੀ ਗੱਲ ਕਰੀਏ ਚਾਹੇ ਫਿਰ ਦੂਸਰੇ ਪਾਸੇ ਇਜ਼ਰਾਇਲ ਦੀ ਗੱਲ ਕਰੀਏ, ਨੁਕਸਾਨ ਤੇ ਆਮ ਲੋਕਾਂ ਦਾ ਹੋ ਰਿਹਾ ਜੀ।
ਬਿਲਕੁਲ ਬਿਲਕੁਲ, ਮੈਂ ਸਿਰਫ ਤੁਹਾਨੂੰ ਟਿੱਪਣੀ ਤੇ ਬਾਅਦ ਚ ਕਰਦਾ, ਪਰ ਪਹਿਲਾਂ ਬਿਲਕੁਲ ਤਾਜ਼ਾ ਜਿਹੜੀ ਖ਼ਬਰ ਹੈ
ਜੀ
ਉਹ ਮੈਂ ਦੱਸਦਾ ਕਿ ਹੁਣੇ ਹੁਣੇ ਖ਼ਬਰ ਆ ਰਹੀ ਹੈ ਕਿ ਇਜ਼ਰਾਈਲ ਨੇ ਹੁਣੇ ਹੁਣੇ ਇਰਾਨ ਦੇ ਵਿਚ ਇਰਾਨ ਚ ਜਿਹੜੇ ਉਹਦੇ ਨੇੜੇ ਤੇੜੇ ਤਿੰਨ ਏਅਰਪੋਰਟ ਜਿਹੜੇ ਹੈ ਉਹਦੇ ਤੇ ਵੱਡਾ ਹਮਲਾ ਕੀਤਾ। ਤਿੰਨ ਏਅਰਪੋਰਟ ਤੇ ਭਾਰੀ ਬੰਬਾਰਮੈਂਟ ਹੋਈ ਹੈ ਤੇ ਇਜ਼ਰਾਈਲ ਇਹ ਦਾਅਵਾ ਕਰ ਰਿਹਾ ਵੀ ਇਹਨਾਂ ਹਮਲੇ ਕਈ ਏਅਰਕ੍ਰਾਫਟ ਜਿਹੜੇ ਆ ਤੇ ਹੈਲੀਕਾਪਟਰ ਤੇ ਦੂਜੇ ਜਿਹੜੇ ਆਰਮੀ ਕਹਿੰਦੇ ਉਨ੍ਹਾਂ ਦੇ ਸੈਂਟਰ ਹੈਗੇ ਆ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਗਿਆ, ਯਾਨੀ ਇਹ ਇਜ਼ਰਾਈਲ ਦਾ ਦਾਅਵਾ ਹੈ। ਇਸ ਦੌਰਾਨ ਇਹ ਵੀ ਖ਼ਬਰ ਆ ਰਹੀ ਹੈ ਕਿ ਇਰਾਨ ਦਾ ਇੱਕ ਵੱਡਾ ਸ਼ਹਿਰ ਹੈਗਾ ਬੁਸ਼ਹਰ
ਜੀ
ਤੇ ਉਹਦੇ ਨੇਵੀ ਬੇਸ ਤੇ ਵੀ ਇੱਕ ਜ਼ੋਰਦਾਰ ਧਮਾਕੇ ਦੀ ਖ਼ਬਰ ਆਈ ਹੈ। ਇੱਥੇ ਏਅਰਫੋਰਸ ਦਾ ਬੇਸ ਹੈ, ਏਅਰ ਡਿਫੈਂਸ ਸਿਸਟਮ ਹੈ, ਮਿਜ਼ਾਈਲ ਹੈਗੇ, ਡਰੋਨ, ਇਹ ਅੰਡਰਗਰਾਊਂਡ ਸਟੋਰੇਜ ਹੈ ਇੱਥੇ। ਇਸ ਤੋਂ ਇਲਾਵਾ ਇਰਾਨ ਦੀ ਸਭ ਤੋਂ ਵੱਡੀ ਗੈਸ ਫੀਲਡ ਹੈ ਜਿਹੜੀ ਸਾਊਥ ਪਾਰਟ, ਉਹਦੇ ਤੇ ਵੀ ਸ਼ੇਰ ਤੋਂ ਹਮਲਾ ਹੋਇਆ। ਇਹ ਯਾਦ ਰੱਖਣ ਵਾਲੀ ਗੱਲ ਹੈ ਵੀ ਕਹਿੰਦਾ ਕਿ ਹਮਲਾ ਹੋਇਆ ਸੀ ਤੇ ਇਹਦਾ ਟਰੰਪ ਨੇ ਵਿਰੋਧ ਕੀਤਾ ਸੀ, ਇਜ਼ਰਾਈਲ ਨੂੰ ਕਿਹਾ ਸੀ ਵੀ ਉੱਥੇ ਹਮਲਾ ਨਹੀਂ ਕਰਨਾ ਚਾਹੀਦਾ, ਪਰ ਇਜ਼ਰਾਈਲ ਨੇ 12 ਉੱਥੇ ਹਮਲਾ ਕੀਤਾ। ਦੁਨੀਆ ਦੀ ਸਭ ਤੋਂ ਵੱਡੀ ਗੈਸ ਫੀਲਡ ਹੈ, ਇੱਥੋਂ ਗੈਸ ਲੀਕੇਜ ਹੋ ਗਈ ਨਾ
ਜੀ,
ਤਾਂ ਉਹਦਾ ਇਰਾਨ ਨੂੰ ਤਾਂ ਨੁਕਸਾਨ ਹੋਣਾ, ਸਾਰੇ ਮਿਡਲ ਈਸਟ ਨੂੰ ਨੁਕਸਾਨ ਹੋਣਾ। ਮਤਲਬ ਜਿਹੜੇ ਉੱਥੋਂ ਦੀ ਆਬਾਦੀ ਹੈ, 7-8 ਮੁਲਕ ਜਿਹੜੇ ਇਕੱਠੇ ਹੈਗੇ ਆ, ਉਹਨਾਂ ਸਾਰਿਆਂ ਦਾ ਆਵਾਮ ਜਿਹੜਾ ਆ ਉਹ ਬਹੁਤ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਜਿਹੜਾ ਹੋ ਸਕਦਾ। ਤਾਂ ਹੈਗੀ ਤਾਜ਼ਾ ਤਰੀਨ ਜਿਹੜੀਆਂ ਹੁਣੇ ਖ਼ਬਰਾਂ ਆਈਆਂ
ਜੀ।
ਦੂਜੀ ਗੱਲ ਜਿਹੜੀ ਇਹ ਮਿਡਲ ਈਸਟ ਦੇ ਵਿਚ ਜੰਗ ਜਿਹੜੀ ਚੱਲ ਰਹੀ ਹੈ, ਇਹ ਹੁਣ ਬਿਆਨਾਂ ਤੋਂ ਥੋੜੀ ਅੱਗੇ ਵੱਧਦੀ ਦਿਖਾਈ ਦੇ ਰਹੀ ਹੈ, ਇਕੱਲੇ ਬਿਆਨਾਂ ਤੱਕ ਸੀਮਤ ਨਹੀਂ ਹੈ, ਔਰ ਸਿੱਧੀ ਫੌਜੀ ਕਾਰਵਾਈ ਜਿਹੜੀ ਹੈ ਉਹਦੀ ਸੰਭਾਵਨਾ ਵੀ ਬਣ ਰਹੀ ਹੈ ਤੇ ਇੱਕ ਇੰਟਰਨੈਸ਼ਨਲ ਪ੍ਰੈਸ਼ਰ ਵੀ ਬਣ ਰਿਹਾ, ਖਾਸ ਤੌਰ ਤੇ ਇੱਥੇ ਡੋਨਲਡ ਟਰੰਪ ਦੇ ਉੱਤੇ। ਡੋਨਲਡ ਟਰੰਪ ਜਿਹੜੀ ਧਮਕੀ ਦੇ ਰਹੇ ਨਾ, ਹੋਰਮੋਸ ਜਿਹੜਾ ਸਮੁੰਦਰੀ ਰਸਤਾ ਆ ਇਹਨੂੰ ਨਰਕ ਬਣਾ ਦਾਂਗੇ ਅਸੀਂ, ਇਹਨੂੰ ਤੁਸੀਂ ਸਿਰਫ ਬਿਆਨ ਦੇ ਤੌਰ ਤੇ ਲਗਾਓ, ਇਹ ਇੱਕ ਪੁਰਾਣੀ ਪਾਲਿਸੀ ਆ ਅਮਰੀਕਾ ਦੀ ਵੀ ਦਬਦਬੇ ਦੀ ਪਾਲਿਸੀ ਜਿਹਨੂੰ ਕਹਿੰਦੇ ਆ, ਤੇ ਉਸ ਤੋਂ ਇਰਾਨ ਕਿਹੜਾ, ਇਰਾਨ ਨੇ ਵੀ ਨਾਲ ਦੀ ਨਾਲ ਜਵਾਬ ਦਿੱਤਾ, ਬੜਾ ਮਤਲਬ ਚੁਣੌਤੀ ਭਰਿਆ ਜਵਾਬ ਹੈ ਉਹਦਾ। ਕਹਿੰਦਾ ਵੀ ਅਸੀਂ ਜੋ ਕਰਾਂਗੇ ਨਾ ਫਿਰ ਤੁਹਾਨੂੰ ਫਿਰ ਉਦੋਂ ਪਤਾ ਲੱਗੇਗਾ ਜਦੋਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਨਰਕ ਬਣਾ ਦਾਂਗੇ ਤੇ ਇਹਨੂੰ ਖੋਲ ਦੋ, ਤਾਂ ਸਾਡੇ ਕੋਲ ਚਾਬੀਆਂ ਚੁੱਕੀਆਂ ਹੈ ਨੀ, ਅਸੀਂ ਥੱਲੇ ਗੁਲਦਸਤੇ ਰੱਖੇ ਹੋਏ ਆ ਉਹਨਾਂ ਲੋਕਾਂ ਲਈ ਜਿਹੜੇ ਸਾਡੇ ਮਿੱਤਰ ਮੁਲਕ ਆ ਉਹਨਾਂ ਲਈ ਖੁੱਲਾ, ਹੋਰ ਕਿਸੇ ਲਈ ਖੁੱਲਾ ਨਹੀਂ। ਸੋ ਆਪਣੇ ਆਪ ਦੇ ਵਿਚ ਦੋ ਤਿੰਨ ਗੱਲਾਂ ਇਹਦੇ ਚ ਕਰਨ ਵਾਲੀਆਂ। ਇਹ ਤਿੰਨ ਲੈਵਲ ਤੇ ਲੜਾਈ ਚੱਲ ਰਹੀ ਹੈ। ਪਹਿਲਾ ਲੈਵਲ ਹੈ ਵੀ ਇੱਕ ਸਿੱਧੇ ਤੌਰ ਤੇ ਆਰਮੀ ਦਾ ਆਪੋ ਵਿਚ ਜਿਹੜਾ ਬਹੁਤ ਵੱਡਾ ਪੱਧਰ ਤੇ ਟਕਰਾਅ ਆ। ਦੂਜਾ ਇਹਦਾ ਲੈਵਲ ਹੈਗਾ ਆਰਥਿਕ ਤੌਰ ਦੇ ਉੱਤੇ ਨਾਕਾਬੰਦੀ ਤੇ ਸਪਲਾਈ ਜਿਹੜੀ ਹੈ ਤੇਲ ਦੀ ਉਹਨੂੰ ਕੰਟਰੋਲ ਕਿਹਨੇ ਕਰਨਾ। ਤੀਜੀ ਗੱਲ ਜਿਹੜੀ ਇੰਪੋਰਟੈਂਟ ਹੈ ਹੈਗਾ ਉਹ ਮੈਂਟਲੀ ਤੇ ਪੋਲੀਟੀਕਲ ਪ੍ਰੈਸ਼ਰ ਜਿਹੜਾ ਆ ਕਿੱਦਾਂ ਬਣਾ ਕੇ ਰੱਖਣਾ। ਸੋ ਅਮਰੀਕਾ ਦੀ ਲੜਾਈ ਹੈਗੀ ਆ ਗਲੋਬਲ ਲੀਡਰਸ਼ਿਪ ਦੀ, ਤੇ ਦੁਨੀਆਂ ਦਾ ਥਾਣੇਦਾਰ ਆਪਣੇ ਆਪ ਨੂੰ ਕਿੱਦਾਂ ਸਾਬਤ ਕਰਨਾ ਵੀ ਮੈਂ ਹੀ ਸਭ ਤੋਂ ਵੱਡਾ ਆ
ਜੀ।
ਇਜ਼ਰਾਈਲ ਦੀ ਲੜਾਈ ਹੈਗੀ ਆ ਆਪਣੀ ਸਿਕਿਉਰਿਟੀ ਤੇ ਉਹਨਾਂ ਦਾ ਜਿਹੜਾ ਇੱਕ ਕਿਸਮ ਦਾ ਰਣਨੀਤਿਕ ਬਚਾਅ ਕਿੱਦਾਂ ਹੋਵੇ, ਕਿਉਂਕਿ ਉਧਰ ਫਲਸਤੀਨ ਨਾਲ ਵੀ ਬੜਾ ਪੁਰਾਣਾ ਮਾਮਲਾ ਜਿਹੜਾ ਉਹਦੇ ਨਾਲ ਜੁੜਿਆ ਹੋਇਆ ਹੈ। ਇਰਾਨ ਦੀ ਲੜਾਈ ਹੈਗੀ ਆਪਣੀ ਖੁਦਮੁਖਤਿਆਰੀ ਵੀ ਆਪਣੇ ਆਪ ਨੂੰ ਬਚਾ ਕੇ ਤੇ ਇਸ ਮਿਡਲ ਈਸਟ ਦੇ ਵਿਚ ਆਪਣੇ ਆਪ ਨੂੰ ਲੀਡਰ ਕਿੱਦਾਂ ਬਣਾਉਣਾ। ਸੋ ਇਹਦੇ ਸਭ ਤੋਂ ਵੱਡਾ ਖਤਰਾ ਕੀ ਹੈ, ਸਭ ਤੋਂ ਵੱਡਾ ਖਤਰਾ ਇਹ ਹੈ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਵੀ ਮਰਦਾ ਆਮ ਬੰਦਾ, ਮਰਨਾ ਆਮ ਬੰਦਾ ਨਾ, ਜਿਹੜਾ ਆਰਮੀ ਮੈਨ ਵੀ ਮਰਦਾ ਉਹ ਵੀ ਆਮ ਹੀ ਬੰਦਾ ਹੁੰਦਾ, ਜਿਹੜੇ ਆਰਮੀ ਮੈਨ ਮਰ ਰਹੇ ਨੇ ਖਾਸ ਤੌਰ ਤੇ ਅਮਰੀਕਾ ਦੇ, ਉਹਦੇ ਕਰਕੇ ਅਮਰੀਕਾ ਦੀ ਜਨਤਾ ਦੇ ਵਿਚ ਇੱਕ ਮੈਸੇਜ ਚਲ ਗਿਆ ਤੇ ਇਸੇ ਕਰਕੇ ਅਮਰੀਕਾ ਦੀ ਜਨਤਾ ਸੜਕਾਂ ਤੇ ਉਤਰੀ ਹੈ। ਨਵੀਂ ਗੱਲ ਇਹ ਆ ਗਈ ਹੈ ਇਰਾਕ ਤੇ ਇਰਾਨ 10 ਸਾਲ ਲੜਦੇ ਰਹੇ ਆ, ਅੱਜ ਇਰਾਕ ਦੇ ਵਿਚ ਲੱਖਾਂ ਲੋਕਾਂ ਨੇ ਮੁਜ਼ਾਹਰੇ ਕੀਤੇ ਆ ਇਜ਼ਰਾਈਲ ਦੇ ਖਿਲਾਫ਼ ਤੇ ਅਮਰੀਕਾ ਦੇ ਖਿਲਾਫ਼ ਇਰਾਨ ਦੇ ਹੱਕ ਦੇ ਵਿਚ ਇਹ ਇਕ ਨਵੀਂ ਤਬਦੀਲੀ ਜਿਹੜੀ ਉੱਥੇ ਦਿਖਾਈ ਦੇ ਰਹੀ ਹੈ।
ਥੈਂਕ ਯੂ
ਗਲੋਬਲ ਜਿਹੜੀ ਸਪਲਾਈ ਚੇਨ ਹੈ ਉਹਦਾ ਇਸ ਵੇਲੇ ਜਿਹੜਾ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਜੇ ਇਰਾਨ ਨੇ ਜਿਹੜੀ ਧਮਕੀ ਦਿੱਤੀ ਹੈ ਵੀ ਕੱਲਾ ਇਹ ਨੀ ਜਿਹੜਾ ਇੱਕ ਰਸਤਾ ਖੁੱਲਣ ਦੀ ਗੱਲ ਹੈ ਬਾਕੀ ਰਸਤੇ ਵੀ ਬੰਦ ਕਰ ਦਿਆਂਗੇ ਜੇ ਬਾਕੀ ਰਸਤੇ ਵੀ ਬੰਦ ਹੋ ਗਏ ਤਾਂ ਗਲੋਬਲ ਸਪਲਾਈ ਚੇਨ ਜਿਹੜੀ ਉਹ ਟੁੱਟ ਜਾਣਗੇ ਤੇ ਫਿਰ ਸਾਰੇ ਦੇਸ਼ ਦੇ ਸਾਰੀ ਦੁਨੀਆਂ ਦੇ ਵਿਚ ਇੱਕ ਨਵੇਂ ਕਿਸਮ ਦਾ ਸੰਕਟ ਪੈਦਾ ਹੋ ਸਕਦਾ।
ਥੈਂਕ ਯੂ ਵੱਡੇ ਭਾਜੀ, ਥੈਂਕ ਯੂ ਤੇ ਕੱਲ ਹੁੰਦੀ ਦੁਬਾਰਾ ਮੁਲਾਕਾਤ। ਥੈਂਕ ਯੂ
ਜੀ, ਸ਼ੁਕਰੀਆ
ਜੀ। ਸਰੋਤੋ ਏਸੀ ਸ਼ਸ਼ੀਰ ਦਸਾਂਝ ਹੁਣੀ ਆਪਣਾ ਚੰਡੀਗੜ੍ਹ ਸਟੂਡੀਓ ਦੇ ਉੱਤੇ ਸ਼ੋਅ ਦਾ ਸਮਾਂ ਬਿਲਕੁਲ ਸਮਾਪਤੀ ਵੱਲ ਹੈ। ਜੀਬੀ ਟਰਾਂਸਪੋਰਟ ਤੋਂ ਜਿਹਾਰ ਸ਼ੋਕਰ ਹੁਣੀ ਵੀ ਸਾਡੇ ਵੱਡੇ ਸਪਾਂਸਰ ਆ 905-792-5100 ਆਟੋ ਹੱਟ ਕਲੀਜ਼ਨ ਤੋਂ ਨਰਿੰਦਰ ਔਜਲਾ ਤੇ ਉਨ੍ਹਾਂ ਦੀ ਟੀਮ 416-786-0000 ਹੈਪੀ ਹੇਅਰ ਸਟੂਡੀਓ ਤੋਂ ਬਾਈ ਹੈਪੀ 647-545-0005-6475-0055 ਤੇ ਕਾਲ ਕਰ ਲੈਣੀ ਤੇ ਗੁਰਪ੍ਰੀਤ ਸਮਰਾ ਮੌਰਗੇਜ ਦੀ ਦੁਨੀਆਂ ਦੇ ਵਿਚ ਵੱਡਾ ਨਾਮ 905-799-9999 ਤੇ ਹਾਈ ਪੁਆਇੰਟ ਫਰਨੀਚਰ ਤੇ 19 April ਨੂੰ ਆਪਣਾ ਆਨ ਲੋਕੇਸ਼ਨ ਪ੍ਰੋਗਰਾਮ ਹੋਣਾ $300 ਦਿਓ ਤੇ ਲੱਕੀ ਡਰਾ ਦੇ ਵਿਚ ਨਾ ਪਾਓ ਤੇ ਉਹਦੇ ਵਿਚ ਬਹੁਤ ਸਾਰੇ ਪ੍ਰਾਈਜ਼ ਜਿਹੜੇ ਤੁਹਾਨੂੰ ਮਿਲਣੇ ਆ 647-382-5500 ਪਹਿਲਾ ਪ੍ਰਾਈਜ਼ ਇੰਡੀਆ ਦੀਆਂ 2 ਟਿਕਟਾਂ ਸੈਕੰਡ $2100 ਕੈਸ਼ ਉਸ ਤੋਂ ਬਾਅਦ ਦੇ ਵਿਚ ਟੈਲੀਵਿਜ਼ਨ ਤੇ ਟੈਲੀਵਿਜ਼ਨ ਤੋਂ ਬਾਅਦ ਦੇ ਵਿਚ ਇਕ ਔਰੇਂਜ ਕਲਰ ਦਾ ਸੋਫਾ ਚੌਥਾ ਪ੍ਰਾਈਜ਼ ਹੋਰ ਬਹੁਤ ਸਾਰੇ ਐਡ ਹੋਈ ਜਾ ਰਿਹਾ ਦਿਨ ਬਾਏ ਦਿਨ 647-382-5500 ਹਾਈ ਪੁਆਇੰਟ ਫਰਨੀਚਰ ਤੇ ਇੱਥੇ ਤੁਸੀਂ ਆਪਣੇ ਸੋਢੀ ਨਗਰਾਂ ਨੂੰ ਦਿਓ ਛੁੱਟੀਆਂ ਆਪਣੀ ਮੁਲਾਕਾਤ ਫਿਰ ਦੁਬਾਰਾ ਕੱਲ੍ਹ ਹੁੰਦੀ ਹੁਣ ਚੌਹਾਨ ਸਾਹਿਬ ਦੀ ਟੀਮ ਆ ਗਈ ਆ ਸਤਿ ਸ੍ਰੀ ਅਕਾਲ।
Program may not necessarily be those of the owner or management of WTOR radio station.
अपने प्यारों को पैसे भेजें लैम्पफाई के साथ अब आसानी और एतमाद के साथ बेहतरीन रेट्स और मुकम्मल सिक्योरिटी के साथ आज ही ट्रांसफर करें लैम्पफाई LEMFI साइन अप करते वक्त रेफर कोड ECAN का इस्तेमाल करें और अपनी पहली ट्रांजैक्शन पर 100 या उससे ज्यादा भेजने पर $20 कैशबैक हासिल करें और बस यही नहीं अपने दोस्तों और फैमिली को भी रेफर करें और हर रेफर पर आप दोनों पाएंगे $20 तो आज ही विजिट करिए lamfi.com LEMFI.com
Petro Canada pesh karde Juron heavy duty diesel engine oils hun full service savings naal 10W30 synthetic $20 discount 5W30 $40 discount offer limited time lay 5W30 quick start aur oil flow thande mausam vich jeetu 10W30 engine di karguzari nu banaye rakhda QTL di tin locations te pujjo aur laab chakko exit 268 Cambridge exit 579 Napanee exit 5 Fort Erie Petro Canada aur UTL balle balle anutha saak
ho sit mahal te saad di yaro duniya hoyi diwani ho shudh khoye di je mithi aayi raj raj ke tusi khani non veg te veg food da saad bada tufani saade sweet mahal da labna ni koi sani
ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸੁਖਾ ਕੰਗ ਜੀ ਨੂੰ 416-679-9999 ਤੇ 416-679-9191
ਚਾਂਦਨੀ ਬੈਂਕੁਇਟ ਹਾਲ
ਇੰਟੈਲੀਜੈਂਟ ਚੋਇਸ ਲੋਕੇਸ਼ਨਸ ਸਾਊਂਡ ਸਿਸਟਮ ਇਨੋਵੇਸ਼ਨਸ ਚਾਂਦਨੀ ਬੈਂਕੁਇਟ ਹਾਲ
30 years of hospitality experience corporate event, exhibition, expo or any celebration.
Indoor and outdoor golf course facilities. Chandni Banquet Hall. For appointment, call today at 905-458-8888. 905-458-8888. Or visit chandnivictoria.ca. Chandni.
ट्रक ड्राइवर भाइयों, अब यूएस और कनाडा में अनलिमिटेड डाटा, वीवो टेलीकम्युनिकेशन के साथ फुल स्पीड नो